ਦੋਹਰਾ ਉੱਤਰ ਅਪਰ ਜੇ ਰਹਿ ਗਏ ਸਤਿਗੁਰ ਸਭਨ ਬਤਾਏ ਸੁਨ ਕੇ ਜਿਨ ਕੋ ਹਿਰਦੇ ਮੈਂ ਨਿਸ਼ਚੈ ਤਤ ਛਿਨ ਆਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ, ਵੱਡਿਆਂ ਭਾਗਾਂ ਵਾਲੇ ਹੋ ਦੀਨ ਦੁਨੀਆਂ ਦੇ ਮਾਲਕ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਵਿੱਤਰ ਚਰਣਾ ਕਮਲਾਂ ਚ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਆਪ ਦੇ ਜੀਵਨ ਦੀਆਂ ਘੜੀਆਂ ਔਰ ਸਵਾਸ ਗੁਰੂ ਲੇਖੇ ਲਾ ਕੇ ਸਫਲਾ ਕਰ ਰਹੇ ਪੰਥ ਦੇ ਵਾਲੀ ਸਰਬੰਸ ਦਾਨੀ ਦੇ ਗੁਰ ਤੇਗ ਕੇ ਧਨੀ ਚਿੱਟਿਆਂ ਬਾਜਾਂ ਵਾਲੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਵਿੱਤਰ ਪਾਵਨ ਇਤਿਹਾਸ ਆਪ ਜੀ ਸਰਵਣ ਕਰ ਰਹੇ ਹੋ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਕੁਝ ਸਵਾਲਾਂ ਦਾ ਜਵਾਬ ਦੇ ਰਹੇ ਨੇ। ਪਹਿਲਾਂ ਕਵੀਆਂ ਕੋਲੋਂ ਉਹਨਾਂ ਸਵਾਲਾਂ ਦਾ ਜਵਾਬ ਪੁੱਛਿਆ, ਫਿਰ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਤੁਸੀਂ ਕਿਰਪਾ ਕਰਕੇ ਦੱਸੋ ਸੁਪਨਾ ਕਿਉਂ ਆਉਂਦਾ ਹੈ, ਸੁਪਨਾ ਆਉਣ ਦਾ ਕੀ ਕਾਰਨ ਹੈ, ਰੁੱਖ ਤੋਂ ਬਿਨਾਂ ਬੰਦਾ ਕਿਉਂ ਬੋਲਦਾ ਹੈ, ਚੰਦਰਮਾ ਵਿੱਚ ਕਲੰਕ ਕਿਉਂ ਲੱਗਾ ਹੋਇਆ, ਚੀਤੇ ਤੋਂ ਬਿਨਾਂ ਬਾਅਦ ਬੰਦਾ ਥੁੱਕਦਾ ਕਿਉਂ ਹੈ, ਦਸਤਾਰ ਸਿਰ ਤੋਂ ਉਤਾਰ ਕੇ ਗੋਡਿਆਂ ਤੇ ਕਿਉਂ ਰੱਖੀ ਜਾਂਦੀ ਹੈ, ਤੰਬਾਕੂ ਨੂੰ ਕਿਉਂ ਨਹੀਂ ਛੂਹਣਾ, ਉਹਨੂੰ ਮਲਨ ਕਿਉਂ ਕਿਹਾ। ਇਹਨਾਂ ਸਵਾਲਾਂ ਦੇ ਜਵਾਬ ਸਤਿਗੁਰੂ ਗੁਰੂ ਕਲਗੀਧਰ ਨੇ ਦਿੱਤੇ ਨੇ ਔਰ ਦਸਮ ਪਿਤਾ ਪਾਤਸ਼ਾਹ ਜੀ ਮਹਾਰਾਜ ਜੀ ਨੇ ਤੰਬਾਕੂ ਬਾਰੇ ਦੱਸਿਆ ਕਿ ਜਗਤ ਜੂਠ ਇਤਨੀ ਭਿਆਨਕ ਹੈ, ਰਾਜੇ ਅਜਮੇਰ ਸ਼ਾਹ ਦੀ ਲੜਕੀ ਦੀ ਇੱਕ ਵਿਥਿਆ, ਇੱਕ ਬ੍ਰਾਹਮਣ ਦੀ ਵਿਥਿਆ ਗੁਰੂ ਸਾਹਿਬ ਨੇ ਸੁਣਾਈ ਕਿ ਕਿਤਨਾ ਤਪਸਵੀ ਬ੍ਰਾਹਮਣ ਸੀ, ਹਾਲਾਂਕਿ ਉਹਨੂੰ ਇਹ ਪਤਾ ਨਹੀਂ ਸੀ ਕਿ ਇਸ ਹੁੱਕੇ ਦੇ ਵਿੱਚ ਤੰਬਾਕੂ ਹੈ। ਉਹਨੇ ਉਹ ਤੰਬਾਕੂ ਦਾ ਸੇਵਨ ਕੀਤਾ ਤੇ ਜਿਤਨੀ ਮੰਤਰ ਸ਼ਕਤੀ ਸੀ ਨਾਸ ਹੋ ਗਈ, ਔਰ ਉਸ ਬ੍ਰਾਹਮਣ ਦਾ ਜਿਹੜਾ ਧਰਮ ਸੀ ਉਹ ਭ੍ਰਸ਼ਟ ਹੋ ਗਿਆ। ਸਤਿਗੁਰੂ ਜੀ ਨੇ ਇੱਥੋਂ ਤੱਕ ਕਿਹਾ ਕਿ ਤੰਬਾਕੂ ਸੇਵਨ ਕਰਨ ਵਾਲੇ ਜਿਹੜੇ ਲੋਕ ਨੇ, ਤਨਕ ਤੰਬਾਕੂ ਸੇਵੀਆ ਦੇਵ ਪਿੱਤਰ ਛੱਡ ਜਾਏ, ਪਾਣੀ ਕਿਸਕੇ ਹੱਥ ਕਾ ਮਧਰਾ ਸਮ ਹੋਵੇ ਜਾਏ, ਕਿ ਤੰਬਾਕੂ ਸੇਵਨ ਕਰਨ ਵਾਲੇ ਬੰਦੇ ਦੇ ਹੱਥ ਦਾ ਪਾਣੀ ਵੀ ਸ਼ਰਾਬ ਦੇ ਤੁੱਲ ਹੈ, ਉਹਦੇ ਹੱਥ ਦਾ ਪਾਣੀ ਪੀ ਲਿਆ ਜਿਹੀ ਸ਼ਰਾਬ ਪੀ ਲਈ ਇੱਕ ਬਰਾਬਰ। ਇਹ ਸਤਿਗੁਰੂ ਜੀ ਨੇ ਬਚਨ ਸੁਣਾਏ ਨੇ, ਹੋਰ ਵੀ ਅੱਗੇ ਪ੍ਰਸ਼ਨੋਤਰ ਚੱਲ ਰਹੇ ਨੇ। ਆਓ ਸਾਰੀ ਸੰਗਤ ਮਨ ਬਿਰਤੀਆਂ ਇਕਾਗਰ ਕਰੀਏ ਔਰ ਕਲਗੀਧਰ ਪਾਤਸ਼ਾਹ ਦੇ ਪਾਵਨ ਪਵਿੱਤਰ ਬਚਨ ਸਰਵਣ ਕਰੀਏ। ਦਸਮੇਸ਼ ਪਾਤਸ਼ਾਹ ਸਰਬੰਸ ਦਾਨੀ ਸਤਿਗੁਰਾਂ ਦੇ ਪਾਵਨ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਖੀਏ ਜੀ, ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਉੱਤਰ ਅਪਰ ਜੇ ਰਹਿ ਗਏ ਸਤਿਗੁਰ ਸਭਨ ਬਤਾਏ।
ਹੋਰ ਜਿਹੜੇ ਉੱਤਰ ਰਹਿ ਗਏ ਸਨ ਸਵਾਲਾਂ ਦੇ, ਉਹ ਸਾਰੇ ਜਵਾਬ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਨੇ ਦੱਸੇ ਹਨ, ਦਿੱਤੇ ਹਨ।
ਸੁਣ ਕੇ ਜਿਨ ਕੋ ਹਿਰਦੇ ਮੈਂ ਨਿਸ਼ਚੇ ਤਤ ਛਿਨ ਆਏ।
ਐਸੇ ਬਚਨ ਸਤਿਗੁਰੂ ਸੱਚੇ ਪਾਤਸ਼ਾਹ ਦੇ, ਜਿਨ੍ਹਾਂ ਬਚਨਾਂ ਨੂੰ ਸੁਣ ਕੇ ਗੁਰੂ ਖਾਲਸਾ ਜੀ ਮਨ ਵਿਚ ਨਿਸ਼ਚਾ ਆ ਜਾਂਦਾ ਹੈ, ਮਨ ਵਿਚ ਭਰੋਸਾ ਆ ਜਾਂਦਾ ਹੈ। ਐਸੇ ਬਚਨ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਾਰਿਆਂ ਨੂੰ ਸੁਣਾਏ ਹਨ।
ਤਾਰਿਕੀ ਸ਼ੁਭ ਗੋ ਪਦ ਸੋਵਨ ਦੀਨਾ ਸ਼ਰਾਪ ਬਣਾਏ।
ਖਾਲਸਾ ਜੀ, ਜਿਹੜਾ ਇਹ ਤੰਬਾਕੂ ਹੈ, ਕਹਿੰਦੇ ਨੇ ਗਊ ਦੇ ਖੂਨ ਤੋਂ ਪੈਦਾ ਹੋਇਆ। ਇਹਦੇ ਬਾਰੇ ਇਕ ਮਿੱਥਿਆ ਸੁਣਾਈ ਜਾਂਦੀ। ਗੁਰੂ ਕਲਗੀਧਰ ਦੱਸ ਰਹੇ ਨੇ ਕਿ ਜਮਦਗਨ ਨਾਮ ਦਾ ਇਕ ਰਿਸ਼ੀ ਸੀ, ਇਹਦਾ ਸਾਂਡੂ ਸੀ ਸਹੰਸਰ ਬਾਹੂ। ਤੇ ਇਕ ਵਾਰ ਜਮਦਗਨ ਰਿਸ਼ੀ ਨੇ ਸਹੰਸਰ ਬਾਹੂ ਨੂੰ ਨਿਉਂਦਾ ਦਿੱਤਾ। ਸਹੰਸਰ ਬਾਹੂ ਰਾਜੇ ਨੂੰ ਬੜਾ ਹੰਕਾਰ ਸੀ ਕਿ ਮੇਰੇ ਕੋਲ ਇੰਨੀਆਂ ਫੌਜਾਂ ਨੇ, ਰਿਸ਼ੀ ਕੁਟੀਆ ਚ ਰਹਿੰਦਾ, ਮੈਨੂੰ ਕਿੱਥੇ ਰੋਟੀ ਖਵਾਏਗਾ, ਮੇਰੇ ਨਾਲ ਹਜ਼ਾਰਾਂ ਫੌਜਾਂ ਨੇ। ਕਹਿੰਦੇ ਜਮਦਗਨ ਰਿਸ਼ੀ ਨੇ ਸਵਰਗ ਦੇ ਵਿਚੋਂ ਜਿਹੜੀ ਕਾਮ ਧੇਨ ਗਊ ਹੈ ਉਹ ਮੰਗਾ ਲਈ ਔਰ ਸਾਰਿਆਂ ਨੂੰ ਭੋਜਨ ਛਕਾਇਆ। ਜਦੋਂ ਸਹੰਸਰ ਬਾਹੂ ਨੇ ਪੁੱਛਿਆ ਵੀ ਤੇਰੇ ਕੋਲ ਇੰਨਾ ਇਕ ਨਿੱਕੀ ਜਿਹੀ ਝੁੱਗੀ ਵਿਚ ਇੰਨਾ ਕੁਝ ਕਿੱਥੋਂ ਆ ਗਿਆ, ਵੇਖਿਆ ਤੇ ਉਹਨੇ ਉਹ ਕਾਮ ਧੇਨ ਗਊ ਵੇਖੀ। ਉਸ ਕਾਮ ਧੇਨ ਗਊ ਨੂੰ ਵੇਖ ਕੇ ਉਹਨੇ ਆਖਿਆ ਵੀ ਇਹ ਮੈਨੂੰ ਦੇ ਦੇ। ਸਹੰਸਰ ਬਾਹੂ ਨੇ ਲੋਭ ਕੀਤਾ, ਲਾਲਚ ਕੀਤਾ, ਤੇ ਜਮਦਗਨ ਰਿਸ਼ੀ ਨੇ ਉਸ ਕਾਮ ਧੇਨ ਗਊ ਆਕਾਸ਼ ਵਿਚ ਉਡਾ ਦਿੱਤੀ। ਉਹ ਸਹੰਸਰ ਬਾਹੂ ਨੇ ਜਦੋਂ ਤੀਰ ਮਾਰਿਆ ਤੇ ਉਹਦੇ ਪੈਰ ਦੇ ਖੁਰ ਦੇ ਵਿਚ ਤੀਰ ਵੱਜਾ ਗਊ ਦੇ, ਉਹਦੇ ਵਿਚੋਂ ਲਹੂ ਨਿਕਲ ਕੇ ਜ਼ਮੀਨ ਤੇ ਡਿੱਗਾ, ਉਹਦੇ ਵਿਚੋਂ ਇਹ ਤੰਬਾਕੂ ਦੀ ਬੂਟੀ ਪੈਦਾ ਹੋਈ। ਇਸ ਕਰਕੇ ਵੀ ਇਹਨੂੰ ਮਾੜਾ ਸਮਝਿਆ ਜਾਂਦਾ, ਪਵਿੱਤਰ ਸਮਝਿਆ ਜਾਂਦਾ। ਚਲੋ ਇਹ ਤਾਂ ਪੁਰਾਣਕ ਖਿਆਣ ਨੇ, ਹੁਣ ਤਾਂ ਅੱਜ ਕੱਲ ਸਾਇੰਸ ਦੇ ਵਿਚ ਥਾਂ ਥਾਂ ਤੇ ਡਾਕਟਰ ਵੀ ਇਹੀ ਲਿਖ ਕੇ ਟੀਵੀਆਂ ਦੇ ਉੱਤੇ ਵੀ ਇਹੀ ਪ੍ਰਚਾਰ ਕੀਤਾ ਜਾਂਦਾ ਕਿ ਜਿਹੜਾ ਤੰਬਾਕੂ ਹੈ ਇਹ ਕੈਂਸਰ ਵਰਗੀਆਂ ਜਿਹੜੀਆਂ ਭਿਆਨਕ ਬਿਮਾਰੀਆਂ ਨੇ ਉਹਨਾਂ ਨੂੰ ਸੱਦਦਾ ਹੈ। ਬੜੇ ਬੜੇ ਭਿਆਨਕ ਕੈਂਸਰ ਦੇ ਰੋਗ, ਇੱਥੋਂ ਤੱਕ ਮੂੰਹ ਗਲ ਜਾਂਦਾ ਹੈ ਇਸ ਤੰਬਾਕੂ ਦੇ ਸੇਵਨ ਦੇ ਨਾਲ, ਗਲਾ ਗਲ ਜਾਂਦਾ ਹੈ, ਇਤਨਾ ਭਿਆਨਕ ਰੋਗ ਪੈਦਾ ਹੋ ਜਾਂਦਾ ਹੈ। ਸਿਹਤ ਲਈ ਵੀ ਨੁਕਸਾਨਦਾਈ ਹੈ, ਸਮਾਜ ਲਈ ਵੀ ਨੁਕਸਾਨਦਾਈ ਹੈ ਵੀ ਇਹਨੂੰ ਮੂੰਹ ਵਿਚ ਪਾ ਕੇ ਬੰਦਾ ਥਾਂ ਥਾਂ ਤੇ ਥੁੱਕਦਾ ਰਹਿੰਦਾ, ਪਵਿੱਤਰਤਾ ਫੈਲਾਉਂਦਾ। ਤੋ ਕਹਿੰਦੇ ਉਸ ਵਕਤ ਰਿਸ਼ੀ ਨੇ ਇਹ ਸਰਾਪ ਦਿੱਤਾ ਸੀ, ਜਿਸ ਵੇਲੇ ਇਹ ਗਊ ਦੇ ਪੈਰਾਂ ਦੇ ਵਿਚੋਂ ਜਿਹੜਾ ਇਹ ਪੈਦਾ ਹੋਇਆ ਤੰਬਾਕੂ, ਮਰਨ ਸਮੇਂ ਉਹਨੇ ਸਰਾਪ ਦਿੱਤਾ ਸੀ, ਕਿਹਾ ਸੀ
ਮਰਨ ਕਾਲ ਨਵ ਸ਼ਬਦ ਹੋਏ ਗੋ ਕਰਨੀ ਤਜ ਜਾਏ।
ਮਰਨ ਸਮੇਂ, ਕਿਉਂਕਿ ਬਾਅਦ ਵਿਚ ਜਮਦਗਨ ਰਿਸ਼ੀ ਨੂੰ ਉਹਨੇ ਮਾਰ ਦਿੱਤਾ ਸਹੰਸਰ ਬਾਹੂ ਨੇ ਵੀ ਤੂੰ ਮੇਰਾ ਕਿਹਾ ਨੀ ਮੰਨਿਆ, ਤੇ ਮਰਨ ਵੇਲੇ ਉਹਨੇ ਸਰਾਪ ਦਿੱਤਾ ਸੀ ਵੀ ਗਊ ਦੇ ਪੈਰ ਵਿਚੋਂ ਪੈਦਾ ਹੋਇਆ ਜਿਹੜਾ ਇਹ ਤੰਬਾਕੂ ਹੈ, ਜਿਹੜਾ ਵੀ ਇਸ ਤੰਬਾਕੂ ਦਾ ਸੇਵਨ ਕਰੇਗਾ, ਇਸ ਤੰਬਾਕੂ ਦੀ ਵਰਤੋਂ ਕਰੇਗਾ, ਉਹਦੀ ਸਾਰੀ ਗਊ ਵਰਤ ਜਿਹੜੀ ਸ਼ੁਭ ਕਰਨੀ ਹੈ ਨਸ਼ਟ ਹੋ ਜਾਏ, ਉਹਦੇ ਜਿੰਨੇ ਵੀ ਚੰਗੇ ਸ਼ੁਭ ਕਰਮ ਨੇ ਉਹ ਨਸ਼ਟ ਹੋ ਜਾਣਗੇ। ਇਤਨੀ ਭਿਆਨਕ ਹੈ ਇਹ ਬੂਟੀ ਕਿ ਜਿਹੜਾ ਵੀ ਇਹਦਾ ਸੇਵਨ ਕਰੇਗਾ, ਜਿਹੜਾ ਵੀ ਇਹਨੂੰ ਖਾਏਗਾ ਜਾਂ ਇਹਦਾ ਕਿਸੇ ਵੀ ਪ੍ਰਕਾਰ ਨਾਲ ਸੇਵਨ ਕਰੇਗਾ, ਉਹਦੀ ਜਿੰਨੀ ਵੀ ਸ਼ੁਭ ਕਰਨੀ ਹੈ, ਜਿੰਨੇ ਵੀ ਚੰਗੇ ਕਰਮ ਨੇ, ਉਹ ਸਾਰੇ ਚੰਗੇ ਕਰਮਾਂ ਦਾ ਨਾਸ ਹੋ ਜਾਏਗਾ।
ਸਕਲ ਪਾਪ ਜੇ ਭੂਮ ਮੈਂ ਬਸੇ ਆਏ ਪਦ ਮਾਂਜ।
ਜਿਹੜਾ ਇਹ ਤੰਬਾਕੂ ਹੈ ਇਹਦੇ ਪੈਰ ਦੇ ਵਿਚ ਦੁਨੀਆਂ ਦੇ ਸਾਰੇ ਪਾਪ ਆ ਕੇ ਵਸਦੇ ਨੇ, ਜਾਂ ਇਸ ਤਰ੍ਹਾਂ ਕਹਿ ਲਈਏ ਵੀ ਜਿਹੜਾ ਤੰਬਾਕੂ ਖਾਂਦਾ ਹੈ ਦੁਨੀਆਂ ਦੇ ਸਾਰੇ ਪਾਪ ਉਹਨੂੰ ਆ ਕੇ ਚਿੰਬੜਦੇ ਨੇ, ਲੱਗਦੇ ਨੇ ਜਿਹੜਾ ਤੰਬਾਕੂ ਦਾ ਸੇਵਨ ਕਰਦਾ, ਦੁਨੀਆਂ ਦੇ ਸਾਰੇ ਪਾਪ ਉਹਨੂੰ ਆ ਕੇ ਲੱਗ ਜਾਂਦੇ ਨੇ। ਕਿਉਂਕਿ ਜਿਵੇਂ ਹਾਥੀ ਦੇ ਪੈੜ ਵਿਚ ਸਾਰੀਆਂ ਪੈੜਾਂ ਆ ਜਾਂਦੀਆਂ ਨੇ, ਕਹਿੰਦੇ ਸਿਆਣਿਆਂ ਦੀ ਕਹਾਵਤ ਹੈ ਨਾ, ਹਾਥੀ ਦੀ ਪੈੜ ਚ ਸਾਰੀਆਂ ਪੈੜਾਂ ਆ ਜਾਂਦੀਆਂ, ਇਸੇ ਤਰ੍ਹਾਂ ਤੰਬਾਕੂ ਦੇ ਪੈਰ ਵਿਚ ਦੁਨੀਆਂ ਦੇ ਸਾਰੇ ਪਾਪ ਆ ਜਾਂਦੇ ਨੇ। ਇਹਦੇ ਪੈਰ ਦੇ ਵਿਚ ਦੁਨੀਆਂ ਦੇ ਜਿਤਨੇ ਪਾਪ ਨੇ ਉਹ ਸਾਰੇ ਪਾਪ ਵਸਦੇ ਹਨ।
ਸ਼੍ਰੋਤਾ ਬਕਤਾ ਕੋ ਲਗੈ ਕਬੇ ਨਾ ਪੂਜ ਕਰਾਂਜ।
ਇੱਥੋਂ ਤੱਕ ਕਿ ਜੇ ਕੋਈ ਵਕਤਾ ਬ੍ਰਾਹਮਣ ਤੰਬਾਕੂ ਦਾ ਸੇਵਨ ਕਰਦਾ, ਜੇ ਕੋਈ ਬ੍ਰਾਹਮਣ ਜਿਹੜਾ ਬੋਲਦਾ ਵਿਖਿਆਨ ਕਰਦਾ, ਵੇਦਾਂ ਦੀ ਕਥਾ ਕਰਦਾ, ਸ਼ਾਸਤਰਾਂ ਦੀ ਕਥਾ ਕਰਦਾ, ਪਰ ਨਾਲ ਉਹ ਤੰਬਾਕੂ ਦਾ ਸੇਵਨ ਕਰਦਾ ਹੈ। ਬੜੇ ਸਾਰੇ ਬ੍ਰਾਹਮਣ ਐਸੇ ਨੇ ਜਿਹੜੇ ਪਾਨ ਆਦਿਕ ਖਾਂਦੇ ਨੇ ਤੰਬਾਕੂ ਪਾ ਕੇ, ਪਾਨਾਂ ਦਾ ਬੀੜਾ ਚੱਬਦੇ ਨੇ ਵਿੱਚ ਤੰਬਾਕੂ ਪਾਇਆ ਹੁੰਦਾ ਹੈ। ਕਹਿੰਦੇ ਇਹੋ ਜਿਹਾ ਜਿਹੜਾ ਵਕਤਾ ਜਿਹੜਾ ਬੋਲਦਾ ਹੈ ਉਹਨੂੰ ਤਾਂ ਪਾਪ ਲੱਗਦਾ ਹੀ ਹੈ ਬ੍ਰਾਹਮਣ ਨੂੰ ਉਸ ਤੰਬਾਕੂ ਦਾ, ਜਿਹੜਾ ਸੁਣਨ ਵਾਲਾ ਉਹਦੇ ਕੋਲੋਂ ਵਿਆਖਿਆਨ ਸੁਣਦਾ ਹੈ, ਕਹਿੰਦੇ ਉਹਨੂੰ ਵੀ ਆ ਕੇ ਸਾਰੇ ਪਾਪ ਲੱਗ ਜਾਂਦੇ ਹਨ। ਸਰੋਤਾ ਵਕਤਾ ਕੋ ਲਗਾ ਕਬੈ ਨਾ ਪੂੰਜ ਕਰਾਂਜ, ਇਹੋ ਜੇ ਬੰਦੇ ਦੀ ਕਹਿੰਦੇ ਬ੍ਰਾਹਮਣ ਦੀ ਕਦੇ ਵੀ ਪੂਜਾ ਨਾ ਕਰੇ। ਜਿਹੜਾ ਬ੍ਰਾਹਮਣ ਇਸ ਪ੍ਰਕਾਰ ਦਾ ਤੰਬਾਕੂ ਜਿਹੜਾ ਜਗਤ ਜੂਠ ਹੈ ਇਹਦੀ ਵਰਤੋਂ ਕਰਦਾ ਹੈ, ਉਹ ਉਹਦਾ ਬੋਲਣ ਦਾ ਜਦੋਂ ਬੋਲਦਾ ਹੈ ਉਹ ਤਾਂ ਪਾਪੀ ਹੁੰਦਾ ਹੀ ਹੈ, ਜਿਹੜਾ ਸੁਣਨ ਵਾਲਾ ਉਹਦੇ ਕੋਲ ਕਥਾ ਸੁਣਦਾ ਹੈ ਉਹਨੂੰ ਵੀ ਕਹਿੰਦੇ ਪਾਪ ਆ ਕੇ ਚਿੰਬੜਦੇ ਨੇ। ਇਸ ਕਰਕੇ ਐਸੇ ਜਗਤ ਜੂਠ ਵਰਤਣ ਵਾਲੇ ਬ੍ਰਾਹਮਣ ਦੀ ਕਦੇ ਸੇਵਾ ਨਾ ਕਰੇ, ਉਹਦੀ ਕਦੇ ਪੂਜਾ ਨਾ ਕਰੇ।
ਅਨਅਧਿਆਏ ਵਿਦਿਆ ਕੁਖ ਹੈ ਸੋਭਾ ਦੀ ਜਗ ਮਾਏ।
ਫਿਰ ਖਾਲਸਾ ਜੀ, ਅਨਅਧਿਆਏ ਦਾ ਮਤਲਬ ਹੁੰਦਾ ਵੀ ਜਿਸ ਸਮੇਂ ਵਿਦਿਆ ਦੀ ਛੁੱਟੀ ਹੋਵੇ। ਅੱਜ ਕੱਲ ਤਾਂ ਜਿਵੇਂ ਐਤਵਾਰ ਦੀ ਛੁੱਟੀ ਕੀਤੀ ਜਾਂਦੀ ਹੈ ਸਕੂਲਾਂ ਵਿਦਿਆਲਾਂ ਯੂਨੀਵਰਸਿਟੀਆਂ ਵਿਚ ਕਾਲਜਾਂ ਵਿਚ, ਉਹਨਾਂ ਸਮਿਆਂ ਦੇ ਵਿਚ ਜਿਵੇਂ ਦਵਾਦਸ਼ੀ ਦੀ ਛੁੱਟੀ ਹੋ ਗਈ, ਕਿਹਾ ਸੀ ਨਾ ਵੀ ਦਵਾਦਸ਼ੀ ਵਾਲੇ ਦਿਨ ਕਥਾ ਦਾ ਮਹਾਤਮ ਕਿਉਂ ਨਹੀਂ ਹੁੰਦਾ, ਉਹਦਾ ਜਵਾਬ ਗੁਰੂ ਸਾਹਿਬ ਦੇ ਰਹੇ ਨੇ। ਕਹਿੰਦੇ ਵੀ ਉਹ ਅਨਅਧਿਆਏ ਛੁੱਟੀ ਦਾ ਦਿਨ ਰੱਖਣ ਕਰਕੇ ਇਹੋ ਜਿਹੇ ਦਿਨ ਬਣਾ ਦਿੱਤੇ ਗਏ, ਜਿਵੇਂ ਸਾਰਪਤਾਵਲੀ ਹੈ ਗ੍ਰੰਥ ਉਹਦੇ ਵਿਚ ਲਿਖਿਆ ਕਿ ਜੇ ਅਸ਼ਟਮੀ ਵਾਲੇ ਦਿਨ ਸਿੱਖ ਪੜੇ ਤਾਂ ਉਹਦੀ ਮ੍ਰਿਤੂ ਗੁਰੂ ਦੀ ਮੌਤ ਹੋ ਜਾਂਦੀ ਹੈ, ਤੇ ਇਸੇ ਤਰ੍ਹਾਂ ਉਹਨਾਂ ਦਿਨਾਂ ਦੇ ਉਹਨਾਂ ਨੇ ਤਰੀਕਾਂ ਰੱਖੀਆਂ ਹੋਈਆਂ ਵੀ ਇਸ ਤਿਥੀ ਵਾਲੇ ਦਿਨ ਨਹੀਂ ਪੜਨਾ, ਯਾਨੀ ਕਿ ਮਹੀਨੇ ਦੀਆਂ ਚਾਰ ਛੁੱਟੀਆਂ ਬਣਾਈਆਂ ਹੋਈਆਂ, ਤਾਂ ਜੋ ਉਹਨਾਂ ਛੁੱਟੀਆਂ ਦੇ ਵਿਚ ਜਿਹੜਾ ਵਿਦਿਆਰਥੀ ਪੜਨ ਵਾਲਾ ਹੈ ਉਹ ਆਪਣੇ ਸਰੀਰ ਦੀ ਕਿਰਿਆ ਸ਼ੁੱਧ ਕਰ ਸਕੇ, ਉਹਨੂੰ ਵੀ ਉਹਦੇ ਦਿਮਾਗ ਨੂੰ ਕੁਝ ਸਮੇਂ ਵਾਸਤੇ ਆਰਾਮ ਮਿਲ ਸਕੇ, ਜਾਂ ਜਿਹੜੀ ਵਿਦਿਆ ਉਹਨੇ ਪੜ੍ਹੀ ਹੈ ਪਹਿਲੇ ਦਿਨਾਂ ਵਿਚ ਛੁੱਟੀ ਵਾਲੇ ਦਿਨ ਉਹਦਾ ਅਭਿਆਸ ਕਰ ਸਕੇ। ਇਸ ਕਰਕੇ ਮਹਾਰਾਜ ਜੀ ਕਹਿੰਦੇ ਪੁਰਾਣੇ ਸਮਿਆਂ ਦੇ ਵਿਚ ਬਣਾਇਆ ਗਿਆ ਸੀ ਕਿ ਦਵਾਦਸ਼ੀ ਵਾਲੇ ਦਿਨ ਕਥਾ ਦਾ ਮਹਾਤਮ ਨਹੀਂ ਹੁੰਦਾ। ਇਹ ਸਵਾਲ ਆਇਆ ਸੀ ਨਾ ਪਿੱਛੇ, ਆਪਾਂ ਪਰਸੋਂ ਸਰਵਣ ਕੀਤਾ ਸੀ ਕਿ ਦਵਾਦਸ਼ੀ ਵਾਲੇ ਦਿਨ ਕਥਾ ਦਾ ਮਹਾਤਮ ਕਿਉਂ ਨਹੀਂ ਹੁੰਦਾ ਸੁਣਨ ਕਥਨ ਕਰਨ ਦਾ, ਉਹ ਕਹਿੰਦੇ ਛੁੱਟੀ ਦਾ ਦਿਨ ਹੋਣ ਕਰਕੇ ਐਸਾ ਦੱਸਿਆ ਜਾਂਦਾ ਹੈ।
ਦਾਰਦ ਆਰ ਬਲ ਨਾਸ਼ ਹੋਏ ਆਪਦ ਇਹ ਉਹ ਆਏ।
ਜਿਹੜਾ ਛੁੱਟੀ ਵਾਲੇ ਦਿਨ ਵਿਦਿਆ ਪੜੇਗਾ ਭਾਵ ਹਰੀ ਦੀ ਕਥਾ ਕਰੇਗਾ ਉਹ ਜਗਤ ਵਿਚ ਝਗੜਾਲੂ ਬਣੇਗਾ, ਉਸ ਨੂੰ ਦਰਿਦਰ ਪਏਗਾ, ਉਹਦੀ ਉਮਰਾ ਨਾਸ਼ ਹੋਵੇਗੀ, ਇਹ ਤੋਂ ਉਹ ਭਾਵ ਸਾਰੀਆਂ ਆਪਦਾ ਉਸ ਨੂੰ ਪੈਣਗੀਆਂ। ਉਸ ਦਿਨ ਜਿਸ ਦਿਨ ਵਿਦਿਆ ਪੜਨ ਦਾ ਵਿਵਰਜਿਤ ਹੋਵੇ ਉਸ ਦਿਨ ਵਿਦਿਆ ਨਹੀਂ ਪੜਨੀ ਚਾਹੀਏ, ਇਸ ਕਰਕੇ ਦਵਾਦਸ਼ੀ ਵਾਲੇ ਦਿਨ ਕਥਾ ਰੋਕਣ ਕਥਾ ਨਾ ਕਰਨ ਦਾ ਹੁਕਮ ਹੈ।
ਰਜ ਨਾਰੀ ਤਿਆਗਨ ਬਣੇ ਤਜੇ ਰਾਂਡ ਕਾ ਭੋਗ।
ਇੱਥੋਂ ਤੱਕ ਉਹਨਾਂ ਸਵਾਲਾਂ ਦੇ ਜਵਾਬ ਆਏ ਨੇ ਜਿਹੜੇ ਸਵਾਲ ਕੀਤੇ ਸੀ। ਹੁਣ ਇੱਥੋਂ ਅੱਗੇ ਗੁਰੂ ਕਲਗੀਧਰ ਪਾਤਸ਼ਾਹ ਜੀ ਹੋਰ ਬਚਨ ਕਹਿ ਰਹੇ ਨੇ। ਰਿਤੂ ਵਾਲੀ ਜਿਹੜੀ ਇਸਤਰੀ ਹੈ ਉਹਦਾ ਤਿਆਗ ਕਰ ਦੇਵੇ, ਰਾਜ ਨਾਰੀ ਉਹਨੂੰ ਕਿਹਾ, ਰਿਤੂ ਨਾਰੀ ਜਿਹੜੀ ਹੈ ਉਹਦਾ ਤਿਆਗ ਬਣਨਾ ਉਚਿਤ ਹੈ। ਤਜਾ ਰਾਂਡ ਕਾ ਭੋਗ, ਜਿਹੜੀ ਵਿਭਚਾਰਣੀ ਵੇਸ਼ਿਆ ਇਸਤਰੀ ਹੈ ਉਹਨੂੰ ਗਮਨ ਕਰਨਾ, ਕਹਿੰਦੇ ਉਹਦਾ ਵੀ ਤਿਆਗ ਜ਼ਰੂਰੀ ਹੈ, ਉਹਦਾ ਵੀ ਤਿਆਗ ਕਰਨਾ। ਵਿਭਚਾਰੜੀ ਇਸਤਰੀ ਜਿੱਥੇ ਤੁਹਾਡੇ ਤਨ ਨੂੰ ਅਨੇਕਾਂ ਪ੍ਰਕਾਰ ਦੇ ਰੋਗ ਲਾ ਸਕਦੀ ਹੈ, ਉਥੇ ਤੁਹਾਡੇ ਧਨ ਦੀ ਵੀ ਤੁਹਾਡੀ ਵਿਭੂਤੀ ਦੀ ਵੀ ਵੱਡੀ ਭਾਰੀ ਕੁੱਲ ਘਾਤਕ ਬਣ ਜਾਂਦੀ ਹੈ, ਉਹ ਪੈਸਾ ਵੀ ਖਤਮ ਕਰ ਦਿੰਦੀ ਹੈ, ਐਸ਼ਵਰਜ ਸੁਜਸ ਵਡਿਆਈ ਸਭ ਕੁਝ ਨਸ਼ਟ ਭ੍ਰਸ਼ਟ ਕਰਕੇ ਰੱਖ ਦਿੰਦੀ ਹੈ। ਇਸ ਕਰਕੇ ਵੇਸ਼ਿਆ ਦੀ ਜਿਹੜੀ ਰੱਤ ਹੈ, ਵੇਸ਼ਵਾ ਦੀ ਜਿਹੜੀ ਪ੍ਰੀਤ ਹੈ, ਉਹ ਵੀ ਆਪਣੇ ਹਿਰਦੇ ਵਿਚ ਨਾ ਰੱਖੇ, ਯਾਨੀ ਕਿ ਵੇਸ਼ਿਆ ਦਾ ਸੰਗ ਨਾ ਕਰੇ।
ਬਿਨ ਵਿਆਹੀ ਅਨਰੁਚਿਤ੍ਰਿਆ ਤਿਆਗੇ ਕੁਲ ਹਰ ਰੋਗ।
ਬਿਨਾਂ ਵਿਆਹੀ ਯਾਨੀ ਕਿ ਜਿਹੜੀ ਤੁਸੀਂ ਧਰਮ ਦਾ ਅਰਧਾਂਗਣੀ ਨਹੀਂ ਬਣਾਈ, ਜਿਸ ਇਸਤਰੀ ਨੂੰ ਤੁਸੀਂ ਵਿਆਹ ਕਰਕੇ ਵਰਿਆ ਨਹੀਂ, ਉਸ ਇਸਤਰੀ ਦਾ ਸੰਗ ਵੀ ਨਹੀਂ ਬਣਦਾ। ਜਿਹੜੀ ਇਸਤਰੀ ਵੇਦ ਸ਼ਾਸਤਰ ਦੀ ਆਗਿਆ ਅਨੁਸਾਰ ਤੁਸੀਂ ਵਿਵਾਹਤਾ ਕੀਤੀ ਹੋਈ ਹੈ ਉਹ ਤੁਹਾਡੇ ਸਰੀਰ ਦਾ ਅੱਧਾ ਅੰਗ ਹੈ, ਪਰ ਜਿਹੜੀ ਇਸਤਰੀ ਵਿਆਹੀ ਨਹੀਂ ਗਈ ਕਹਿੰਦੇ ਉਹਦਾ ਸੰਗ ਤੁਹਾਡੇ ਲਈ ਵਿਵਰਜਿਤ ਹੈ, ਕਿਉਂਕਿ ਉਹ ਪਰ ਇਸਤਰੀ ਬਣ ਜਾਂਦੀ ਹੈ। ਇਸੇ ਤਰ੍ਹਾਂ ਅਨਰੁਚ ਤੀਆ ਤ੍ਰਿਆ ਤਿਆਗਾ ਕੁਲ ਅਰ ਰੋਗ, ਕੁਲ ਆਪਣੀ ਕੁਲ ਦੀ ਜਿਹੜੀ ਇਸਤਰੀ ਹੈ ਉਹਦਾ ਵੀ ਤਿਆਗ ਬਣਦਾ ਹੈ, ਕਿ ਆਪਣੀ ਕੁਲ ਦੇ ਵਿਚ ਕਿਸੇ ਇਸਤਰੀ ਦੇ ਨਾਲ ਸ਼ਾਦੀ ਕਰਨ ਤੋਂ ਵੀ ਵਰਜਿਤ ਹੈ, कि अपनी कुल की किसी इस्त्री नाल शादी तक नहीं करनी क्योंकि उहदे नाल संबंध हुंदा रिश्ता हुंदा है। ते पुरातन समयां दे विच तां एक गोत्र दे विच भी कदे ब्याह नहीं सी करदे, दूसरे गोत्र नूं लभिया करदे सन कि साडा गोत्र है, साडा भाईचारा है, इदां दी बिरती भी हुंदी सी। फिर रोग वाली जिहड़ी इस्त्री है, रोगी है, ओदा भी त्याग बनदा है।
सोच शेख जाला सोच होए निगुरे कारे अपवित।
खालसा जी, जिवें सोच करन तो बाद जिहड़ा जल वधदा है, सोच करन तो बाद शरीर दी क्रिया सोधन तो बाद जिहड़ा पानी वधदा है वह पानी अपवित्र मन्निया जांदा है, इसे तरह जिहड़ा बंदा निगुरा है वह भी अपवित्र है। महाराज जी के बचन ने निगुरे का है नाउ बुरा, जिहड़ा निगुरा है ओदा तां नाम भी बुरा है, ओ भी अपवित्र है उसे जल वांगू।
स्वान सुपच झूठा अलप घट बंदा जल असित।
हां, किसे कुत्ते दा जिहड़ा झूठा पानी है, कुत्ते दे पी के छड़ दिता वह पानी, ओ भी असुच है। ते फिर जिहड़ा जल असित मैला पानी है, मलीन है, ते घाड़े दे विच जां किसे जगह विच बड़े चिर दा बासी जल पिया इकट्ठा कीता होया पुराना, कहिंदे जिवें ओह अपवित्र मन्ने जांदे ने। इसे तरह गुरु खालसा जी, जेड़ा जीव जेड़ा मनुख निगुरा है ओह भी अपवित्र मन्निया जांदा है।
ऐसे वेद पुराण सुच शंकर मलन न जोग।
फिर कहण लगे कि भाई जेड़े एहो जे मलन योग हन, भाव जेड़े तमाकू दा सेवन करन वाले ने, जगत झूठ दी वरतों करन वाले ने, ओ मलन हन, ओ शंकर वर्ण दे धारनी हन, ओ किसे भी शास्त्र जां वेदां दे जां पुराणां दे अधिकारी नहीं हन, ओ केवल शंकर वर्ण दे धारनी हन।
श्रोता सुन नारक पशु हान कुलीनी जोग।
महाराज जी कहंदे हे श्रोता सुनो, जेड़ा एहो जिहा व्यक्ति है जगत झूठ की वरतों करन वाला, तमाकू की वरतों करन वाला, वह पशु है, वह नारकी पशु है, नरकां विच डिगण वाला पशु है, और वह कुल तो विहूणा है। भावे वह चंगी कुल वाला भी होवे ना, कहंदे ने भी ब्राह्मण है, इहदी बड़ी उच्ची कुल है, यह ब्राह्मण कुल का धारनी है, पर जे वह तमाकू की वरतों करदा ते कहंदे चंगी कुल होण दे बावजूद भी माड़ी कुल का धारनी है, ओ पैड़ी कुल दा धारनी है जेड़ा तमाकू दी वरतों करदा है।
पंथ रचियो मैं धर्म हित पूजा दान न खाए।
महाराज जी कहंदे गुरु खालसा जी, जेड़ा मैं पंथ रचिया ना, खालसा सहजे रचियो खालसा, खालसे पंथ दी जेड़ी रचना कीती है, ए पंथ मैं धर्म वास्ते रचिया है, धर्म हित, धर्म की स्थापना वास्ते मैं खालसे पंथ की साजना की है, धर्म वास्ते पंथ नू साजिया है। पूजा दान ना खाए, जेड़ा मेरा खालसा है वह पूजा का दान नहीं खांदा। भाई मनी सिंह शहीद ने गुरु कलगीधर जी नू पुछया सी, महाराज जी आप जी कहंदे हो भी खालसा पूजा का दान नहीं खांदा, पर जेड़े साडे वर्गे गुरु घर के ग्रंथी ने, रागी ने, ढाडी ने, उन्हां दी उपजीविका तां महाराज जी पूजा दे धान नाल ही चलनी, उन्हां दी रोजी रोटी तां उसे तरह ही चलनी है, फिर उन्हां दे वास्ते तां जहर ना होया। तां कलगीधर जी ने बचन कहे सन सिखां दी भगत माला विच, बचन आउंदे ने कि महाराज दसवें पातशाह ने कहा भाई मनी सिंह जी, ਇਹ ਜਿਹੜਾ ਵਚਨ ਹੈ ਕਿ ਜਿਹੜੇ ਗੁਰੂ ਘਰ ਦੇ ਗ੍ਰੰਥੀ ਨੇ, ਰਾਗੀ ਢਾਡੀ ਨੇ, ਪ੍ਰਚਾਰਕ ਨੇ, ਜਿਹੜੇ ਗੁਰੂ ਘਰ ਦਾ ਪ੍ਰਚਾਰ ਕਰ ਰਹੇ ਨੇ, ਉਹਨਾਂ ਵਾਸਤੇ ਪੂਜਾ ਦਾ ਧਾਨ ਮਾਫ਼ ਹੈ, ਪਰ ਉਹ ਤਨ ਨਿਰਵਾਹ ਮਾਤਰ ਲੈਣ ਜਿੰਨੇ ਕੁ ਵਿੱਚ ਉਹਨਾਂ ਦੇ ਸਰੀਰ ਦਾ ਔਰ ਪਰਿਵਾਰ ਦਾ ਗੁਜ਼ਾਰਾ ਚੱਲ ਸਕੇ, ਲੋਭੀ ਨਾ ਹੋਵੇ, ਲਾਲਚੀ ਨਾ ਹੋਵੇ। ਬਾਕੀ ਹੋਰਨਾਂ ਵਾਸਤੇ ਪੂਜਾ ਦਾ ਧਾਨ ਜਿਹੜਾ ਉਹ ਵਿਹੋ ਦੇ ਸਮਾਨ, ਜ਼ਹਿਰ ਦੇ ਸਮਾਨ, ਪਿੱਛੇ ਵੀ ਸਤਿਗੁਰੂ ਜੀ ਕਹਿ ਆਏ ਨੇ ਜਦੋਂ ਸਤਲੁਜ ਦਰਿਆ ਵਿੱਚ ਸਾਰਾ ਖਜ਼ਾਨਾ ਮਹਾਰਾਜ ਜੀ ਨੇ ਭੇਟ ਕਰ ਦਿੱਤਾ, ਟੋਇਆ ਦਬਵਾ ਕੇ ਪਟਵਾ ਕੇ, ਇੱਥੇ ਵੀ ਕਹਿ ਰਹੇ ਨੇ ਜਿਹੜਾ ਮੇਰਾ ਪੰਥ ਹੈ ਉਹ ਪੂਜਾ ਦਾ ਦਾਨ ਨਹੀਂ ਖਾਂਦਾ, ਉਹ ਪੂਜਾ ਦਾ ਧਾਨ ਨਹੀਂ ਖਾਂਦਾ।
ਲੋਭ ਬੰਦ ਮਾਨਤ ਨਹੀਂ ਸ਼ੂਕਰ ਜੋ ਨਹੀਂ ਪਾਏ।
ਜਿਹੜਾ ਲੋਭ ਦੇ ਵਸ ਹੋ ਕੇ ਲੋਭ ਦੇ ਵਸ ਹੋ ਕੇ ਇਹ ਗੱਲ ਨੂੰ ਨਹੀਂ ਮੰਨਦਾ, ਸਿੱਖ ਧਰਮ ਦੀ ਮਰਿਆਦਾ ਨੂੰ, ਰਹਿਤ ਨੂੰ, ਰੇਤ ਰੀਤੀ ਨੂੰ ਨਹੀਂ ਮੰਨਦਾ, ਲਾਲਚੀ ਹੋ ਕੇ, ਲਾਲਚ ਵਸ ਹੋ ਕੇ ਐਸਾ ਕੰਮ ਕਰਦਾ। ਮਹਾਰਾਜ ਜੀ ਕਹਿੰਦੇ ਫਿਰ ਉਹ ਕੁੱਤੇ ਦੀ ਜੋਨੀ ਚ ਪੈਂਦਾ, ਸ਼ੂਕਰ, ਹਾਂ ਸੂਰ ਦੀ ਜੋਨੀ ਵਿਚ ਪੈਂਦਾ, ਸ਼ੂਕਰ ਜੋਨੀ ਪਾਏ, ਉਹਨੂੰ ਸ਼ੂਕਰ ਸੂਰ ਦੀ ਜੂਨ ਚ ਪਾਇਆ ਜਾਂਦਾ, ਜਿਹੜਾ ਲਾਲਚੀ ਬਣ ਕੇ, ਲੋਭੀ ਬਣ ਕੇ ਗੁਰੂ ਘਰ ਦੀ ਮਰਿਆਦਾ ਨੂੰ ਨਹੀਂ ਮੰਨਦਾ। ਜਿਹੜਾ ਪੂਜਾ ਦਾ ਧਾਨ ਲਾਲਚੀ ਬਣ ਕੇ ਖਾਂਦਾ ਨਾ, ਪੂਜਾ ਦਾ ਧਾਨ ਨਹੀਂ ਛੱਡਦਾ, ਤੇ ਲਾਲਚੀ ਹੋ ਕੇ, ਲੋਭੀ ਹੋ ਕੇ ਪੂਜਾ ਦਾ ਧਾਨ ਖਾਂਦਾ, ਮਹਾਰਾਜ ਜੀ ਕਹਿੰਦੇ ਉਹ ਸ਼ੂਕਰ ਦੀ ਜੂਨ ਵਿਚ, ਸੂਰ ਦੀ ਜੂਨੀ ਵਿਚ ਪਾਇਆ ਜਾਂਦਾ।
ਦਿਵਸ ਰਹਿਣ ਗੁਰ ਚਰਨ ਭਜ, ਕੁਲ ਕੀ ਕਰ ਹੈ ਕਾਰ।
ਮਹਾਰਾਜ ਜੀ ਕਹਿੰਦੇ ਮੇਰਾ ਜਿਹੜਾ ਸਿੱਖ ਹੈ ਭਾਈ, ਉਹ ਦਿਨ ਰਾਤ ਗੁਰੂ ਦੇ ਚਰਨਾਂ ਦਾ ਭਜਨ ਕਰੇ, ਦਿਨ ਰਾਤ। ਗੁਰੂ ਦੇ ਚਰਨ ਕਿਹੜੇ ਨੇ? ਚਿਤ ਚਰਨ ਨਾਮ, ਨਾਮ ਰੂਪੀ ਚਰਨ ਗੁਰੂ ਦੇ, ਦਿਨ ਰਾਤ ਉਹਨਾਂ ਚਰਨਾਂ ਦਾ ਭਜਨ ਕਰੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਉਠਦਿਆਂ, ਬਹਿੰਦਿਆਂ, ਸੌਂਦਿਆਂ, ਜਾਗਦਿਆਂ, ਹਰ ਵੇਲੇ, ਹਰ ਵਕਤ ਨਾਮ ਦਾ ਭਜਨ ਕਰੇ, ਗੁਰੂ ਦੇ ਚਰਨਾਂ ਦਾ ਭਜਨ ਕਰੇ। ਔਰ ਕੁਲ ਕੀ ਕਰ ਹੈ ਕਾਰ, ਇਸ ਤਰ੍ਹਾਂ ਆਪਣੇ ਜਿਹੜੀ ਕੁਲ ਦੀ, ਪਰਿਵਾਰ ਦੀ ਕਾਰ ਹੈ, ਉਹ ਵੀ ਕਰੇ, ਨਾਲ ਨਾਮ ਵੀ ਜਪੇ ਤੇ ਨਾਲ ਧਰਮ ਦੀ ਕਿਰਤ ਵੀ ਕਰੇ।
ਪਾਪ ਬਿਡਾਰੇ ਸਿੱਖ ਮਮ, ਸਾਥੀ ਸੋਨੇ ਉਪਕਾਰ।
ਇਸ ਤਰ੍ਹਾਂ ਕਰਨ ਵਾਲਾ ਜਿਹੜਾ ਸਿੱਖ ਹੈ, ਉਹ ਆਪਣੇ ਪਾਪ ਬਿਡਾਰ ਲੈਂਦਾ, ਆਪਣੇ ਪਾਪਾਂ ਦਾ ਨਾਸ ਕਰ ਲੈਂਦਾ। ਮਹਾਰਾਜ ਜੀ ਕਹਿੰਦੇ ਜਿਹੜਾ ਮੇਰਾ ਸਿੱਖ ਹੈ, ਉਹ ਮੇਰੀ ਸਾਖੀ ਸਿੱਖਿਆ ਸੁਣ ਕੇ ਪਰ ਉਪਕਾਰ ਕਰਦਾ ਹੈ, ਉਹ ਆਪਣੇ ਹਿਰਦੇ ਵਿਚ ਪਰ ਉਪਕਾਰ ਦੀ ਬਿਰਤੀ ਰੱਖਦਾ ਹੈ।
ਖੰਡੇ ਕੀ ਪਾਹੁਲ ਜਿਨੋ, ਸੋ ਸ਼ਸਤਰਨ ਕੋ ਤਾਰ।
ਇਹਦਾ ਦੂਸਰਾ ਅਰਥ ਏਦਾਂ ਵੀ ਕਰਦੇ ਨੇ, ਮਮ ਸਾਖੀ ਸੁਣੇ ਉਪਕਾਰ, ਜਿਹੜਾ ਗੁਰੂ ਕਾ ਸਿੱਖ ਹੈ, ਉਹ ਮੇਰੀ ਸਿੱਖਿਆ ਸੁਣ ਕੇ ਉਪਕਾਰ ਕਰਦਾ, ਜਾਂ ਮੇਰੀਆਂ ਉਪਕਾਰ ਦੀਆਂ ਜਿਹੜੀਆਂ ਸਾਖੀਆਂ ਨੇ ਉਹ ਸੁਣਦਾ। ਮੇਰਾ ਸਿੱਖ ਮੇਰੇ ਸਾਖੀਆਂ, ਉਪਕਾਰ ਦੀਆਂ ਜਿਹੜੀਆਂ ਸਾਖੀਆਂ ਨੇ, ਉਹਨਾਂ ਸਾਖੀਆਂ ਨੂੰ ਸੁਣੇ, ਤੇ ਪਰ ਉਪਕਾਰ ਵਾਸਤੇ ਸਾਖੀਆਂ ਅੱਗੇ ਸੁਣਾਵੇ ਵੀ ਗੁਰੂ ਦੀਆਂ। ਸਾਖੀ ਸੁਣ ਉਪਕਾਰ ਸੁਣ ਕੇ ਨਾ, ਸਾਖੀ ਗੁਰੂ ਦੀ ਪਰ ਉਪਕਾਰ ਲਾ ਵਾਸਤੇ, ਫਿਰ ਅੱਗੇ ਵੀ ਸੁਣਾਵੇ ਗੁਰੂ ਕੀ ਸਾਖੀ, ਗੁਰੂ ਕੀ ਸਿੱਖਿਆ ਨੂੰ। ਖੰਡੇ ਕੀ ਪਾਹੁਲ ਜਿਨੋ, ਸੋ ਸ਼ਸਤਰਨ ਕੋ ਧਾਰ। ਮਹਾਰਾਜ ਜੀ ਕਹਿੰਦੇ ਜਿਸ ਸਿੰਘ ਨੇ ਖੰਡੇ ਦੀ ਪਾਹੁਲ ਛਕੀ ਹੈ, ਜਿਹਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ, ਪਾਤਸ਼ਾਹ ਕਹਿੰਦੇ ਉਹਦੇ ਵਾਸਤੇ ਜ਼ਰੂਰੀ ਹੈ ਉਹ ਸ਼ਸਤਰ ਧਾਰਨ ਕਰਕੇ ਰੱਖੇ। ਸੋ ਸ਼ਸਤਰਨ ਕੋ ਧਾਰ, ਉਹਦਾ ਕਰਮ ਹੈ ਉਹ ਸ਼ਸਤਰ ਧਾਰਨ ਕਰਕੇ ਰੱਖੇ, ਕਿਉਂਕਿ ਖੰਡੇ ਦੀ ਪੌਲ ਛਕਣ ਦਾ ਮਤਲਬ ਵੀ ਇਹ ਹੈ ਕਿ ਸ਼ਸਤਰ ਧਾਰਨ ਕਰਨੇ ਨੇ। ਸ਼ਸਤਰਧਾਰੀ ਮਹਾਰਾਜ ਜੀ ਨੇ ਸ਼ਸਤਰਧਾਰੀ ਪੰਥ ਦੀ ਸਾਜਣਾ ਕੀਤੀ, ਜਦੋਂ ਪੰਜ ਸਿੰਘਾਂ ਨੂੰ ਬਾਟੇ ਖੰਡੇ ਦਾ ਅੰਮ੍ਰਿਤ ਛਕਾਇਆ, ਤੇ ਸਤਿਗੁਰਾਂ ਨੇ ਤਿੰਨਾਂ ਨੂੰ ਗਾਤਰੇ 3.5 ਫੁੱਟੀ ਭਗੌਤੀਆਂ ਪਵਾਈਆਂ, ਸ਼ਸਤਰ ਕਿਰਪਾਨਾਂ ਧਾਰਨ ਕਰਵਾਈਆਂ ਕਿ ਮੇਰਾ ਖਾਲਸਾ ਸ਼ਸਤਰਧਾਰੀ ਹੈ, ਔਰ ਮੈਂ ਆਪਣੇ ਸਿੰਘ ਨੂੰ, ਆਪਣੇ ਖਾਲਸੇ ਨੂੰ ਵੈਰੀ ਤੇ ਜ਼ਾਲਮ ਤੇ ਜ਼ੁਲਮ ਦੇ ਬਰਖਿਲਾਫ਼ ਲੜਨ ਵਾਸਤੇ ਤਿਆਰ ਕਰ ਰਿਹਾ। ਹਦਾਇਤ ਕਰ ਰਹੇ ਨੇ ਖਾਸ ਕਰਕੇ, ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੇ ਖੰਡੇ ਦੀ ਪੌਲ ਛਕੀ ਹੈ, ਉਹਦੇ ਵਾਸਤੇ ਜ਼ਰੂਰੀ ਹੈ ਕਿ ਉਹ ਸ਼ਸਤਰ ਧਾਰਨ ਕਰਕੇ ਰੱਖੇ।
ਕਰੇ ਜੀਵ ਕਾ ਆਪਣੀ ਪਰਾ ਲਭਦ ਅਨੁਸਾਰ,
ਪਰਾ ਲਭਦ ਅਨੁਸਾਰ ਚੱਲੇ ਤੇ ਆਪਣੀ ਜੀਵਕਾ ਪਰਾ ਲਭਦ ਅਨੁਸਾਰ ਨਿਭਾਵੇ, ਜੋ ਪਰਾ ਲਭਦ ਆ ਉਹਦੇ ਵਿਚ ਸੰਤੁਸ਼ਟ ਰਹੇ। ਖਾਲਸਾ ਜੀ, ਮਿਲਣਾ ਵੀ ਪਰਾ ਲਭਦ ਅਨੁਸਾਰ ਹੀ ਹੈ, ਬੰਦਾ ਜਿੰਨਾ ਮਰਜ਼ੀ ਭੱਜ ਨੱਠ ਕਰ ਲੇ, ਉਹੀ ਮਿਲਣਾ ਜੋ ਭਾਗਾਂ ਦਾ, ਉਹਨੂੰ ਪਰਾ ਲਭਦ ਕਹਿੰਦੇ ਨੇ। ਸਾਡੇ ਦੇਸ਼ ਦਾ ਇੱਕ ਬੜਾ ਵਿਦਵਾਨ ਪ੍ਰਸਿੱਧ ਕਵੀ ਹੋਇਆ ਭਰਥਰੀ, ਭਰਥਰੀ ਜੀ ਨੇ ਬਹੁਤ ਸੁੰਦਰ ਗ੍ਰੰਥ ਲਿਖੇ ਨੇ। ਉਹਨਾਂ ਗ੍ਰੰਥਾਂ ਵਿਚੋਂ ਇੱਕ ਗ੍ਰੰਥ ਹੈ ਨੀਤੀ ਸ਼ਤਕ, ਵੈਰਾਗ ਸ਼ਤਕ ਤੇ ਸ਼ਿੰਗਾਰ ਸ਼ਤਕ, ਇੱਦਾਂ ਇਹ 3 ਸ਼ਤਕ ਉਹਨਾਂ ਨੇ ਲਿਖੇ ਨੇ। ਜਿਹੜਾ ਨੀਤੀ ਸ਼ਤਕ ਹੈ ਉਹਦੇ ਵਿੱਚ ਉਹਨਾਂ ਨੇ ਬੜਾ ਸੁੰਦਰ ਬਚਨ ਲਿਖਿਆ। ਉਹ ਕਹਿੰਦੇ ਇਸ ਮਨੁੱਖ ਨੂੰ ਉਹੀ ਮਿਲਦਾ ਜੋ ਇਹਦੀ ਪਰਾ ਲੱਭਦਾ। ਉਹਨਾਂ ਨੇ ਉਦਾਹਰਣ ਦਿੱਤੀ ਹੈ, ਕਹਿੰਦੇ ਮਿੱਟੀ ਦਾ ਘੜਾ ਹੁੰਦਾ ਹੈ, ਉਹ ਮਿੱਟੀ ਦਾ ਘੜਾ ਤੁਸੀਂ ਕਿਸੇ ਸਾਗਰ ਵਿੱਚੋਂ ਭਰ ਲਵੋ, ਚਾਹੇ ਕਿਸੇ ਖੂਹ ਵਿੱਚੋਂ ਭਰ ਲਵੋ, ਉਹਦੇ ਵਿੱਚ ਪਾਣੀ ਓਨਾ ਹੀ ਆਉਣਾ ਜਿੰਨਾ ਉਹਦਾ ਆਕਾਰ ਹੈ। ਐਸਾ ਨਹੀਂ ਕਿ ਸਮੁੰਦਰ ਵਿੱਚ ਭਰਨ ਨਾਲ ਉਹਦੇ ਵਿੱਚ ਪਾਣੀ ਘੱਟ ਜਾਣਾ ਤੇ ਜੇ ਖੂਹ ਵਿੱਚ ਭਰਾਂਗੇ ਤੇ ਉਹਦੇ ਵਿੱਚ ਵੱਧ ਜਾਣਾ ਜਾਂ ਸਮੁੰਦਰ ਵਿੱਚ ਵੱਧ ਜਾਣਾ ਖੂਹ ਵਿੱਚੋਂ ਘੱਟ ਆਵੇਗਾ ਵੀ ਖੂਹ ਛੋਟਾ ਉਹਦਾ ਆਕਾਰ ਹੈ ਜਿੰਨਾ ਉਨਾ ਉਹਦੇ ਵਿੱਚ ਪਾਣੀ ਆਉਣਾ ਜਿੰਨੀ ਮਰਜ਼ੀ ਬੰਦਾ ਭੱਜ ਨੱਠ ਕਰ ਲਵੇ ਮਿਲਣਾ ਉਹੀ ਹੈ ਜੋ ਪਰਾਲਬਧ ਹੈ ਇਸ ਕਰਕੇ ਪਰਾਲਬਧ ਵਿੱਚ ਸੰਤੁਸ਼ਟ ਰਹਿਣਾ ਚਾਹੀਦਾ ਇਹਨੂੰ ਕਹਿੰਦੇ ਨੇ ਜਥਾ ਲਾਭ ਸੰਤੋਖ ਦੇ ਧਾਰ ਨਹੀਂ ਹੋਣਾ ਜਿੰਨਾ ਕੁ ਮਿਲ ਜਾਏ ਉਹਦੇ ਵਿੱਚ ਰਾਜੀ ਹੋ ਕੇ ਪ੍ਰਸੰਨ ਹੋ ਕੇ ਰਹਿਣਾ ਮਹਾਰਾਜ ਜੀ ਕਹਿੰਦੇ ਜਿਹੜਾ ਮੇਰਾ ਸਿੱਖ ਹੈ ਉਹ ਪਰਾਲਬਧ ਦੇ ਉੱਤੇ ਸੰਤੁਸ਼ਟ ਰਹੇ ਲੋਭੀ ਲਾਲਚੀ ਬਣ ਕੇ ਚਿੰਤਾ ਤੁਰ ਹੋ ਕੇ ਭੱਜਿਆ ਨੱਠਿਆ ਨਾ ਫਿਰੇ ਔਰ ਪਰਾਲਬਧ ਦੇ ਮੁਤਾਬਕ ਆਪਣੀ ਜਿਹੜੀ ਆ ਉਹ ਕਿਰਤ ਕਰੇ ਧਰਮ ਦੀ ਕਿਰਤ ਕਰੇ
ਰਣ ਮੈਂ ਸਵਾਮੀ ਧਰਮ ਕੋ ਪੀਠ ਨਰਿਪ ਕੋ ਦੇ
ਪਾਤਸ਼ਾਹ ਕਹਿੰਦੇ ਮੇਰਾ ਸਿੰਘ ਕਦੇ ਜੰਗ ਦੇ ਮੈਦਾਨ ਵਿਚ ਜਦੋਂ ਲੜੇ ਤੇ ਜਿਹੜੇ ਸਵਾਮੀ ਵਾਸਤੇ ਆਪਣੇ ਜਿਸ ਮਾਲਕ ਵਾਸਤੇ ਆਪਣੇ ਜਿਸ ਰਾਜੇ ਵਾਸਤੇ ਲੜ ਰਿਹਾ ਉਹਦੇ ਵਾਸਤੇ ਲੜੇ ਤੇ ਜੰਗ ਦੇ ਮੈਦਾਨ ਵਿਚ ਕਦੇ ਦੁਸ਼ਮਣ ਦੇ ਸਾਹਮਣੇ ਆਪਣੀ ਪਿੱਠ ਨਾ ਵਿਖਾਵੇ ਆਪਣੇ ਸਵਾਮੀ ਵਾਸਤੇ ਜੇ ਜੰਗ ਦੇ ਮੈਦਾਨ ਵਿਚ ਲੜ ਰਿਹਾ ਤੇ ਆਪਣੇ ਸਵਾਮੀ ਵਾਸਤੇ ਮਾਲਕ ਵਾਸਤੇ ਲੜਦਾ ਹੋਇਆ ਆਪਣੇ ਸਵਾਮੀ ਦੇ ਪਾਲਣ ਦਾ ਜਿਹੜਾ ਧਰਮ ਹੈ ਉਹਦੀ ਪਾਲਣਾ ਕਰੇ ਔਰ ਪੀਠ ਨਾ ਰਣ ਮੈਂ ਦੇ ਜੰਗ ਦੇ ਮੈਦਾਨ ਦੇ ਵਿਚ ਕਦੇ ਦੁਸ਼ਮਣ ਨੂੰ ਪਿੱਠ ਨਾ ਵਿਖਾਵੇ ਸਾਹਮਣੇ ਹੋ ਕੇ ਲੜੇ ਸ਼ਸਤਰ ਧਾਰਨ ਕਰਕੇ ਸਿੰਘ ਦਾ ਕੰਮ ਹੀ ਨਹੀਂ ਜੰਗ ਦੇ ਮੈਦਾਨ ਚ ਪਿੱਠ ਵਿਖਾਵੇ ਪਿੱਠ ਵਿਖਾਉਣਾ ਤਾਂ ਕਾਇਰਾਂ ਤੇ ਗੀਦੀਆਂ ਦਾ ਕੰਮ ਹੁੰਦਾ ਸੂਰਮੇ ਦਾ ਸਿੰਘ ਦਾ ਕੰਮ ਤਾਂ ਜੰਗ ਦੇ ਮੈਦਾਨ ਵਿਚ ਅੱਗੇ ਹੋ ਕੇ ਜੂਝਣਾ ਹੀ ਹੁੰਦਾ ਕਦੇ ਐਸੇ ਇਤਿਹਾਸ ਵਿਚ ਅਸੀਂ ਨਹੀਂ ਸੁਣਿਆ ਕਿ ਕਿਤੇ ਸਿੰਘਾਂ ਨੇ ਜੰਗ ਦੇ ਮੈਦਾਨ ਵਿਚ ਦੁਸ਼ਮਣ ਨੂੰ ਪਿੱਠ ਵਿਖਾਈ ਹੋਵੇ ਖਿੜੇ ਮੱਥੇ ਸਾਹਮਣੇ ਹੋ ਕੇ ਲੜਦੇ ਰਹੇ ਮਹਾਰਾਜ ਜੀ ਕਹਿੰਦੇ ਸਿੰਘ ਦਾ ਇਹ ਧਰਮ ਹੈ ਸਿੰਘ ਦਾ ਇਹ ਕਰਮ ਹੋਣਾ ਚਾਹੀਦਾ ਹੈ
ਸਨਮੁਖ ਹੋਏ ਸ਼ਸਤਰਨ ਹਤੈ ਸੁਰਪੁਰ ਕੈ ਜਸ ਲੇ
ਪਾਤਸ਼ਾਹ ਕਹਿੰਦੇ ਜਿਹੜਾ ਜੰਗ ਦੇ ਮੈਦਾਨ ਵਿਚ ਸਨਮੁਖ ਹੋ ਕੇ ਦੁਸ਼ਮਣ ਨਾਲ ਲੜਦਾ ਜਿੱਤ ਜਾਵੇ ਤੇ ਧਰਤੀ ਦਾ ਰਾਜ ਤੇ ਜੇ ਲੜਦਿਆਂ ਲੜਦਿਆਂ ਸ਼ਹੀਦੀ ਦਾ ਜਾਮ ਪ੍ਰਾਪਤ ਕਰ ਜਾਏ ਤੇ ਅੱਗੇ ਉਹਨੂੰ ਦੇਵਪੁਰੀ ਤੇ ਬੈਕੁੰਠ ਦਾ ਸੁੱਖ ਪ੍ਰਾਪਤ ਹੁੰਦਾ ਸੂਰਮੇ ਦੇ ਤਾਂ ਖਾਲਸਾ ਜੀ ਦੋ ਹੱਥਾਂ ਵਿਚ ਲੱਡੂ ਨੇ ਜਿੱਤ ਜੇ ਤਾਂ ਵੀ ਸੁੱਖ ਸ਼ਹੀਦ ਹੋ ਜਾਏ ਜੰਗ ਦੇ ਮੈਦਾਨ ਵਿਚ ਮਰ ਮੁੱਕ ਜਾਏ ਤੇ ਤਾਂ ਵੀ ਉਹਨੂੰ ਅੱਗੇ ਪਰਲੋਕ ਦਾ ਸੁੱਖ ਪ੍ਰਾਪਤ ਹੈ ਇਸ ਕਰਕੇ ਸੂਰਮਿਆਂ ਦੇ ਭੁਜਦੰਡਿਆਂ ਨਾਲ ਲੋਕ ਪਰਲੋਕ ਦਾ ਸੁੱਖ ਵਧਿਆ ਹੁੰਦਾ ਹੈ ਇੱਕ ਭੁਜਦੰਡੇ ਨਾਲ ਲੋਕ ਤੇ ਦੂਜੇ ਨਾਲ ਪਰਲੋਕ ਦੋਹਾਂ ਜਹਾਨਾਂ ਦਾ ਸੁੱਖ ਮਹਾਰਾਜ ਜੀ ਕਹਿੰਦੇ ਜੰਗ ਦੇ ਮੈਦਾਨ ਵਿਚ ਜਿਹੜਾ ਸੂਰਮਿਆਂ ਨਾਲ ਲੜਦਿਆਂ ਹੋਇਆ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਜਾਂਦਾ ਹੈ ਉਹਨੂੰ ਅੱਗੇ ਬੈਕੁੰਠ ਦੇ ਵਿਚ ਦੇਵਪੁਰੀ ਦੀ ਪ੍ਰਾਪਤੀ ਹੁੰਦੀ ਹੈ
ਤਜ ਤੀਰਜ ਰਣ ਤੇ ਭਜੈ ਜਗ ਮੈਂ ਲੇ ਅਪਵਾਦ
ਔਰ ਜਿਹੜਾ ਜੰਗ ਦੇ ਮੈਦਾਨ ਵਿਚੋਂ ਧੀਰਜ ਛੱਡ ਕੇ ਕਿਉਂਕਿ ਜੰਗ ਦੇ ਵਿਚ ਤਾਂ ਧੀਰਜ ਨਾਲ ਹੀ ਲੜਿਆ ਜਾਂਦਾ ਠਰਾਮੇ ਨਾਲ ਹੀ ਲੜਿਆ ਜਾਂਦਾ ਕਾਲ ਦੇ ਵਿਚ ਜੰਗ ਨਹੀਂ ਹੁੰਦਾ ਜੰਗ ਧੀਰਜ ਨਾਲ ਹੁੰਦਾ ਸੋਚ ਕੇ ਸਮਝ ਕੇ ਹੋਸ਼ ਦੇ ਨਾਲ ਜੰਗ ਹੁੰਦਾ ਜਿਹੜਾ ਬੇਸੁੱਧ ਹੋ ਕੇ ਕੱਲਾ ਜੋਸ਼ ਨਾਲ ਜੰਗ ਹੁੰਦਾ ਉਹਦੇ ਵਿਚ ਨੁਕਸਾਨ ਹੀ ਨੁਕਸਾਨ ਹੈ ਜੰਗ ਤਾਂ ਹੁੰਦਾ ਹੋਸ਼ ਨਾਲ ਧੀਰਜ ਨਾਲ ਤੇ ਮਹਾਰਾਜ ਕਹਿੰਦੇ ਜਿਹੜਾ ਧੀਰਜ ਛੱਡ ਕੇ ਜੰਗ ਦੇ ਮੈਦਾਨ ਵਿਚੋਂ ਕਾਇਰਾਂ ਵਾਂਗੂ ਗੀਦੀਆਂ ਵਾਂਗੂ ਦੌੜ ਜਾਏ ਉਹਨੂੰ ਇਸ ਜਗਤ ਵਿਚ ਅਪਵਾਦ ਮਿਲਦਾ ਹੈ ਉਹਨੂੰ ਇਸ ਜਗਤ ਵਿਚ ਅਨਾਦਰ ਮਿਲਦਾ ਲੋਕ ਤਾਨੇ ਮਾਰਦੇ ਨੇ ਕਾਇਰਾ ਇਹਦੇ ਨਾਲ ਉਹ ਤਾਂ ਤੂੰ ਆਪਣੇ ਮਾਂ ਬਾਪ ਦੇ ਘਰ ਧੀ ਬਣ ਕੇ ਜੰਮ ਪੈਂਦਾ ਘਰੋਂ ਘੱਟ ਕਿਸੇ ਦਾ ਘਰ ਤਾਂ ਵਸਾਉਂਦਾ ਮਰਦ ਬਣਨ ਨਾਲੋਂ ਤਾਂ ਲੜਕੀ ਬਣ ਕੇ ਜੰਮ ਪੈਂਦਾ ਘੱਟੋ ਘੱਟ ਉਹ ਲੜਕੀ ਬਣ ਕੇ ਕਿਸੇ ਦਾ ਘਰ ਤਾਂ ਵਸਾਉਂਦੀ ਸੋ ਕਹਿਣ ਤੋਂ ਭਾਵ ਲੋਕ ਬੜੀਆਂ ਬੜੀਆਂ ਤਿਰਕਾਰਾਂ ਪਾਉਂਦੇ ਨੇ ਉਹਨਾਂ ਦਾ ਬੜਾ ਅਪਵਾਦ ਹੁੰਦਾ ਜਿਹੜੇ ਜੰਗ ਦੇ ਮੈਦਾਨ ਵਿਚ ਪਿੱਠ ਵਿਖਾ ਕੇ ਆਉਂਦੇ ਨੇ ਜੰਗ ਦੇ ਮੈਦਾਨ ਚੋਂ ਹਾਲਾਂਕਿ ਬੜਾ ਡਾਢਾ ਦੁੱਖ ਸੀ ਭੁੱਖ ਦਾ ਉਹਨੂੰ ਚੱਲਦਿਆਂ ਹੋਇਆ 40 ਸਿੰਘ ਬਦਾਵਾ ਲਿਖ ਕੇ ਦੇ ਗਏ ਤੇ ਕਿੰਨੀਆਂ ਲਾਹਨਤਾਂ ਪਾਈਆਂ ਗਈਆਂ ਸਨ ਮਾਝੇ ਦੇ ਇਲਾਕੇ ਵਿਚ ਉਹਨਾਂ ਨੂੰ ਕਿੰਨੀਆਂ ਤਰਕਾਰਾਂ ਪਾਈਆਂ ਗਈਆਂ ਸਨ ਕਿ ਤੁਸੀਂ ਚੂੜੀਆਂ ਪਾ ਲਓ ਆਪਣੇ ਹੱਥਾਂ ਵਿਚ ਹੁਣ ਤੱਕ ਵੀ ਗੀਤ ਬਣਾ ਬਣਾ ਕੇ ਗਾਏ ਜਾਂਦੇ ਨੇ ਸੋ ਕਹਿਣ ਤੋਂ ਭਾਵ ਜਿਹੜਾ ਮਹਾਰਾਜ ਗੁਰੂ ਕਲਗੀਧਰ ਕਹਿੰਦੇ ਜਿਹੜਾ ਰਣ ਦੇ ਮੈਦਾਨ ਵਿਚ ਜੰਗ ਦੇ ਮੈਦਾਨ ਵਿਚ ਪਿੱਠ ਵਿਖਾ ਕੇ ਦੌੜ ਆਵੇ ਉਹਨੂੰ ਇਸ ਜਗਤ ਵਿੱਚ ਅਪਵਾਦ ਮਿਲਦਾ, ਅਨਾਦਰ ਤੇ ਅਪਜਸ ਮਿਲਦਾ ਹੈ।
ਮਰੇ ਪਾਪ ਫਲ ਭੋਗ ਹੈ, ਪਾਏ ਨਾ ਕਿਤ ਅਹਿਲਾਦ।
ਮਰਨਾ ਤਾਂ ਫਿਰ ਵੀ ਆ ਉਹਨੇ, ਐਸਾ ਤਾਂ ਨਹੀਂ ਵੀ ਜੇ ਜੰਗ ਦੇ ਮੈਦਾਨ ਵਿਚੋਂ ਆ ਗਿਆ ਤੇ ਸਦਾ ਹੀ ਜੀਵਦਾ ਰਹੇਗਾ। ਮੌਤ ਤਾਂ ਫਿਰ ਵੀ ਆਉਣੀ ਹੈ ਨਾ, ਮਰਨਾ ਤਾਂ ਇਕ ਨਾ ਇਕ ਦਿਨ ਹੋਣਾ ਹੀ ਹੈ। ਸਾਡੇ ਦੇਸ਼ ਦਾ ਬੜਾ ਵੱਡਾ ਕ੍ਰਾਂਤੀਕਾਰੀ ਹੋਇਆ ਕਰਤਾਰ ਸਿੰਘ ਸਰੱਭ, ਦੇਸ਼ ਦੀ ਆਜ਼ਾਦੀ ਵਾਸਤੇ ਉਹਨੇ ਸ਼ਹੀਦੀ ਪ੍ਰਾਪਤ ਕੀਤੀ ਤੇ ਇਹਦੇ ਪਿਤਾ ਨੇ ਇਹਨੂੰ ਲਿਖ ਕੇ ਭੇਜਿਆ ਕਰਤਾਰ ਸਿੰਘ ਸਰਾਭੇ ਨੂੰ। ਬੜਾ ਸੋਹਣਾ ਲਿਖਾਰੀ ਵੀ ਸੀ ਕਰਤਾਰ ਸਿੰਘ ਸਰਾਭਾ, ਬੜਾ ਸੋਹਣੀਆਂ ਉਹਨੇ ਸਤਰਾਂ ਵੀ ਲਿਖੀਆਂ। ਕਹਿੰਦਾ ਕਿ ਹਿੰਦ ਵਾਸੀਓ ਮੈਨੂੰ ਯਾਦ ਰੱਖਣਾ, ਕਦੇ ਦਿਲਾਂ ਤੋਂ ਨਾ ਹੀ ਭੁਲਾ ਜਾਣਾ। ਇਹਦੇ ਪਿਤਾ ਨੇ ਲਿਖ ਕੇ ਭੇਜਿਆ ਬੇਟਾ ਅੰਗਰੇਜ਼ ਇਹ ਮੈਨੂੰ ਕਹਿ ਰਹੇ ਨੇ ਕਿ ਉਹ ਤੈਨੂੰ ਛੱਡ ਦੇਣਗੇ ਤੇ ਤੂੰ ਇਹਨਾਂ ਦੀ ਗੱਲ ਮੰਨ ਲੈ ਜੋ ਤੈਨੂੰ ਕਹਿੰਦੇ ਨੇ। ਕਰਤਾਰ ਸਿੰਘ ਸਰਾਭੇ ਨੇ ਆਪਣੇ ਪਿਤਾ ਨੂੰ ਆਖਿਆ, ਪਿਤਾ ਜੀ ਵੀ ਆਪਣੇ ਗੁਆਂਢ ਦੇ ਵਿੱਚ ਉਹ ਬੰਦਾ ਹੁੰਦਾ ਸੀ, ਕਹਿੰਦਾ ਮਰ ਗਿਆ। ਉਹ ਫਲਾਣਾ ਬੰਦਾ ਵੀ ਹੁੰਦਾ ਸੀ, ਕਹਿੰਦਾ ਉਹ ਵੀ ਮਰ ਗਿਆ। ਉਹਨੇ ਪੰਜ ਚਾਰ ਬੰਦੇ ਗਿਣਾਏ ਤੇ ਪਿਓ ਨੇ ਆਖਿਆ ਵੀ ਮਰ ਗਏ ਨੇ। ਕਹਿੰਦੇ ਪਿਤਾ ਜੀ ਇਹ ਦੱਸੋ ਵੀ ਜੇ ਉਹ ਸਾਰੇ ਮਰ ਗਏ ਨੇ ਤੇ ਮਰ ਤਾਂ ਮੈਂ ਵੀ ਜਾਣਾ, ਅੱਜ ਮਰ ਰਿਹਾ ਤੇ ਸ਼ਹੀਦ ਕਹਾਵਾਂਗਾ। ਜੇ ਬਾਹਰ ਆ ਵੀ ਗਿਆ ਇਹਨਾਂ ਅੰਗਰੇਜ਼ਾਂ ਦੀ ਗੱਲ ਮੰਨ ਕੇ ਤੇ 10-20 ਸਾਲਾਂ ਬਾਅਦ 30 ਸਾਲਾਂ ਬਾਅਦ ਮੌਤ ਤਾਂ ਮੇਰੀ ਹੋ ਹੀ ਜਾਣੀ ਹੈ, ਪਰ ਮੇਰੇ ਮੱਥੇ ਤੇ ਇੱਕ ਕਲੰਕ ਦੁਨੀਆਂ ਵਿੱਚ ਰਹਿ ਜਾਏਗਾ। ਮਰਨਾ ਤਾਂ ਫਿਰ ਵੀ ਹੈ, ਪਰ ਕਿਉਂ ਨਾ ਹੁਣ ਮੈਂ ਸੂਰਮਿਆਂ ਵਾਂਗੂ ਸ਼ਹਾਦਤ ਦਾ ਜਾਮ ਪ੍ਰਾਪਤ ਕਰਕੇ ਮਰਾਂ। ਇਹ ਗੁਰੂ ਕਲਗੀਧਰ ਦੇ ਆਦਰਸ਼ ਸਨ ਜੋ ਉਹਨਾਂ ਸ਼ਹੀਦਾਂ ਨੇ ਅਖਤਿਆਰ ਕੀਤੇ। ਮਹਾਰਾਜ ਜੀ ਕਹਿੰਦੇ ਭਾਈ ਜਿਹੜਾ ਮਰੇਗਾ, ਮਰਨਾ ਤਾਂ ਉਹਨੇ ਹੈ ਹੀ ਹੈ, ਜੇ ਜੰਗ ਦਾ ਮੈਦਾਨ ਛੱਡ ਕੇ ਆ ਜਾਏਗਾ ਕਿਹੜਾ ਨਹੀਂ ਮਰਨਾ, ਮੌਤ ਤਾਂ ਫਿਰ ਵੀ ਆਉਣੀ ਹੈ। ਪਰ ਪਾਤਸ਼ਾਹ ਕਹਿੰਦੇ ਜਦੋਂ ਫਿਰ ਮਰੇਗਾ, ਮਰਨ ਤੋਂ ਬਾਅਦ ਸਾਰੀ ਜ਼ਿੰਦਗੀ ਫਿਰ ਉਹਨੂੰ ਪਾਪ ਦੇ ਫਲ ਭੋਗਣੇ ਪੈਣਗੇ, ਪਾਏ ਨਾ ਕਿਤ ਅਹਿਲਾਦ, ਉਹਨੂੰ ਕਿਤੇ ਅਹਿਲਾਦ ਨਹੀਂ ਮਿਲੇਗਾ, ਕਿਤੇ ਖੁਸ਼ੀ ਦੀ ਪ੍ਰਾਪਤੀ ਨਹੀਂ ਹੋਵੇਗੀ।
ਜਾਤ ਵਰਣ ਕੀ ਕਾਨ ਤਜ ਮਿਲੇ ਖਾਲਸੇ ਸੰਗ।
ਮਹਾਰਾਜ ਜੀ ਕਹਿੰਦੇ ਜਿਹੜਾ ਮੇਰਾ ਸਿੰਘ ਹੈ ਉਹ ਜਾਤੀ ਤੇ ਵਰਣ ਦੀ ਅਪਮਾਨ ਛੱਡ ਕੇ ਜਾਤ ਦਾ ਅਪਮਾਨ ਨਾ ਕਰੇ, ਮੇਰੀ ਇਹ ਜਾਤ ਹੈ। ਖਾਲਸਾ ਜੀ ਬੜਾ ਦੁੱਖ ਹੁੰਦਾ ਜਦੋਂ ਜਾਤੀਵਾਦ ਦੇ ਨਾਂ ਤੇ ਸਿੱਖਾਂ ਨੂੰ ਵੰਡਿਆ ਜਾ ਰਿਹਾ, ਜਾਤਵਾਦ ਦੇ ਨਾਂ ਤੇ। ਇਹ ਜੱਟਾਂ ਦਾ ਗੁਰਦੁਆਰਾ ਹੈ, ਇਹ ਲਵਾਣਿਆਂ ਦਾ ਗੁਰਦੁਆਰਾ ਹੈ, ਇਹ ਖੱਤਰੀਆਂ ਦਾ ਭਾਪਿਆਂ ਦਾ ਗੁਰਦੁਆਰਾ ਹੈ, ਇਹ ਰਵਿਦਾਸੀਆਂ ਦਾ ਗੁਰਦੁਆਰਾ ਹੈ। ਗੁਰੂ ਦਾ ਦੁਆਰ ਜਿਹੜਾ ਹੈ ਉਹਦਾ ਕੋਈ ਧਰਮ ਨਹੀਂ ਹੈ, ਉਹਦਾ ਕੋਈ ਮਜ਼ਹਬ ਨਹੀਂ ਹੈ, ਉਹਦੀ ਕੋਈ ਜਾਤੀ ਨਹੀਂ ਹੈ, ਉਹ ਤਾਂ ਕੇਵਲ ਗੁਰੂ ਦਾ ਦੁਆਰ ਹੈ। ਪਰ ਵੰਡੀਆਂ ਪਾ ਦਿੱਤੀਆਂ ਵੰਡੀਆਂ ਪਾਉਣ ਵਾਲਿਆਂ ਨੇ, ਜਾਤ ਦੇ ਨਾਂ ਤੇ ਅੱਜ ਵੀ ਅਸੀਂ ਇੱਕ ਦੂਜੇ ਨੂੰ ਦੁਰਕਾਰਦੇ ਹਾਂ, ਤੇਰੀ ਨੀਵੀਂ ਜਾਤ ਹੈ, ਤੇਰਾ ਸਾਡੇ ਨਾਲ ਬਹਿਣਾ ਉੱਠਣਾ ਨਹੀਂ ਹੋਣਾ ਚਾਹੀਦਾ। ਅੱਜ ਵੀ ਅਸੀਂ ਬਹੁਤ ਸਾਰੀਆਂ ਪਛੜੀਆਂ ਜਾਤੀਆਂ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਇੰਨਾ ਜ਼ਿਆਦਾ ਦੁਰਕਾਰਿਆ ਕਿ ਉਹ ਦੇਹਧਾਰੀ ਪਖੰਡੀਆਂ ਨੂੰ ਉਹਨਾਂ ਨੂੰ ਆਪਣੇ ਗਲ ਨਾਲ ਲਾ ਲਿਆ। ਅਸੀਂ ਦੁਰਕਾਰ ਕੇ ਗੁਰਦੁਆਰਿਆਂ ਚੋਂ ਕੱਢਿਆ, ਜਿਹੜੇ ਤਾਂ ਪੱਕੇ ਸੀ ਉਹ ਤਾਂ ਜੁੜੇ ਰਹੇ, ਉਹਨਾਂ ਨੇ ਆਪਣੇ ਅਲੱਗ ਗੁਰਦੁਆਰੇ ਬਣਾ ਲਏ, ਪਰ ਜਿਹੜੇ ਕੱਚੇ ਸੀ ਉਹਨਾਂ ਨੂੰ ਜਾ ਕੇ ਆਹ ਜਿਹੜੇ ਦੇਹਧਾਰੀ ਪਖੰਡੀ ਥਾਵਾਂ ਥਾਵਾਂ ਤੇ ਗੁਰੂ ਬਣੇ ਬੈਠੇ ਨੇ ਉਹਨਾਂ ਨੇ ਸਾਂਭ ਲਏ। ਅੱਜ ਉਹਨਾਂ ਕੋਲ ਬਹੁਤੀ ਗਿਣਤੀ ਨੀਵੀਆਂ ਬਰਾਦਰੀਆਂ ਤੇ ਨੀਵੀਆਂ ਜਾਤੀਆਂ ਦੇ ਲੋਕਾਂ ਦੀ ਹੈ, ਉਹ ਸਾਡਾ ਵੀ ਉਹਦੇ ਵਿੱਚ ਯੋਗਦਾਨ ਹੈ ਉਹਨਾਂ ਦੇਹਧਾਰੀ ਪਖੰਡੀਆਂ ਨੂੰ ਸਿਰਮੌਰ ਕਰਨ ਵਾਸਤੇ। ਇਸ ਕਰਕੇ ਜਾਤੀਵਾਦ ਤੋਂ ਜਿੰਨਾ ਸਤਿਗੁਰਾਂ ਨੇ ਸਾਨੂੰ ਚੁੱਕਿਆ ਸੀ ਓਨਾ ਹੀ ਇਸ ਕੋਟ ਦੇ ਵਿੱਚ ਫਸਦੇ ਜਾ ਰਹੇ, ਇਸ ਦਲਦਲ ਦੇ ਵਿੱਚ ਫਸਦੇ ਜਾ ਰਹੇ। ਵਰਣ ਵੰਡ ਵਿੱਚ ਮੇਰਾ ਉੱਚਾ ਵਰਣ ਹੈ, ਮੈਂ ਖੱਤਰੀ ਹਾਂ ਤੂੰ ਵੈਸ਼ ਹੈ ਤੇਰਾ ਛੋਟਾ ਵਰਣ ਹੈ, ਤੂੰ ਸ਼ੂਦਰ ਹੈ ਤੇਰਾ ਛੋਟਾ ਵਰਣ ਹੈ, ਮੈਂ ਬ੍ਰਾਹਮਣ ਵਰਣ ਦਾ ਧਾਰਨੀ ਹਾਂ। ਮਹਾਰਾਜ ਜੀ ਕਹਿੰਦੇ ਜਿਹੜਾ ਮੇਰਾ ਸਿੰਘ ਹੈ ਉਹ ਨਾ ਤਾਂ ਜਾਤ ਦਾ ਅਭਿਮਾਨ ਕਰੇ ਨਾ ਹੀ ਵਰਣ ਦਾ। ਗੁਰੂ ਘਰ ਦੇ ਵਿੱਚ ਨੀਵੀਂ ਜਾਤ ਮੰਨੀ ਹੈ, ਗੁਰੂ ਸਾਹਿਬ ਜੀ ਨੇ ਵੀ ਨੀਵੀਂ ਜਾਤ ਮੰਨੀ ਹੈ, ਪਰ ਨੀਵੀਂ ਜਾਤ ਕਿਹੜੀ ਹੈ? ਰੋਜ਼ ਪੜ੍ਹਦਿਆਂ ਖਸਮ ਵਿਸਾਰ ਹੈ ਤੇ ਕਮਜਾਤ, ਉਹ ਭਾਵੇਂ ਬ੍ਰਾਹਮਣ ਹੈ ਤਾਂ ਵੀ ਕਮਜਾਤ ਹੈ, ਕਮ ਜਾਤੀ ਵਾਲਾ। ਜਿਹਨੇ ਰੱਬ ਨੂੰ ਵਿਸਾਰਿਆ ਹੋਇਆ ਭਾਵੇਂ ਬ੍ਰਾਹਮਣ ਵੀ ਹੋਵੇ ਖੱਤਰੀ ਹੋਵੇ ਉਹ ਨੀਵੀਂ ਜਾਤੀ ਵਾਲਾ ਹੈ, ਤੇ ਜਿਹਨੇ ਰੱਬ ਨੂੰ ਯਾਦ ਕੀਤਾ ਉਹ ਭਾਵੇਂ ਚਮਾਰ ਜਾਤੀ ਚ ਜਨਮੇ ਰਵਿਦਾਸ ਹੋਣ ਉਹ ਉੱਚੀ ਜਾਤੀ ਵਾਲੇ ਨੇ। ਗੁਰੂ ਘਰ ਦੇ ਵਿਚ ਵੀ ਉੱਚੀ ਨੀਵੀਂ ਜਾਤ ਇਹ ਮੰਨੀ ਹੈ, ਜਿਹੜੀ ਜਨਮ ਤੋਂ ਹੈ ਉਹ ਨਹੀਂ, ਇਹ ਜਾਤ ਮੰਨੀ ਹੈ ਗੁਰੂ ਘਰ ਦੇ ਵਿਚ, ਇਹ ਨੀਵੀਂ ਜਾਤ ਹੈ, ਜਿਹੜਾ ਰੱਬ ਨੂੰ ਵਿਸਾਰ ਰਿਹਾ ਉਹ ਨੀਵੀਂ ਜਾਤ ਵਾਲਾ, ਜਿਹੜਾ ਰੱਬ ਨੂੰ ਚੇਤੇ ਕਰਦਾ ਉਹਦੀ ਉੱਚੀ ਜਾਤ ਹੈ, ਉਹ ਕੋਈ ਵੀ ਹੋਵੇ। ਇਸ ਕਰਕੇ ਮਹਾਰਾਜ ਜੀ ਕਹਿੰਦੇ ਤੁਸੀਂ ਆਪਣੇ ਅੰਦਰੋਂ ਇਹ ਜਿਹੜਾ ਜਾਤੀ ਤੇ ਵਰਣ ਦਾ ਜਿਹੜਾ ਅਭਿਮਾਨ ਹੈ ਇਹਨੂੰ ਤਿਆਗ ਕੇ ਮਿਲਿਆ ਖਾਲਸੇ ਸੰਗ, ਖਾਲਸੇ ਦੇ ਨਾਲ ਮਿਲਾਪ ਰੱਖਣਾ, ਖਾਲਸੇ ਵਿਚ ਮਿਲ ਕੇ ਇਕਜੁੱਟ ਹੋ ਕੇ ਰਹਿਣਾ। ਪੰਜ ਪਿਆਰੇ ਵੇਖੋ ਮਹਾਰਾਜ ਜੀ ਨੇ ਵੱਖੋ ਵੱਖਰੀਆਂ ਜਾਤੀਆਂ ਦੇ, ਕੋਈ ਛੀਂਬਾ ਹੈ, ਕੋਈ ਨਾਈ ਹੈ, ਉਹਨਾਂ ਨੂੰ ਇਕੱਠਾ ਕੀਤਾ, ਇਕੱਠਾ ਕਰਕੇ ਖਾਲਸਾ ਬਣਾਇਆ। ਚਾਰੇ ਵਰਣਾਂ ਵਿਚੋਂ ਮਹਾਰਾਜ ਜੀ ਨੇ ਖਾਲਸੇ ਦੀ ਉਤਪਤੀ ਕੀਤੀ ਹੈ। ਇਸ ਕਰਕੇ ਪਾਤਸ਼ਾਹ ਕਹਿੰਦੇ ਖਾਲਸੇ ਵਿਚ ਮਿਲ ਕੇ ਰਹਿਣਾ, ਜਾਤੀਵਾਦ ਜਾਂ ਵਰਣਵਾਦ ਦੀ ਬਿਰਤੀ ਆਪਣੇ ਚ ਨਹੀਂ ਰੱਖਣੀ।
ਗੁਰਬਾਣੀ ਸੋ ਪ੍ਰੇਮ ਕਰ ਮਨ ਰੱਪ ਗੂੜਾ ਰੰਗ।
ਔਰ ਕੀ ਕਰਨਾ? ਗੁਰਬਾਣੀ ਨਾਲ ਪ੍ਰੇਮ ਕਰਨਾ, ਗੁਰਬਾਣੀ ਸੋ ਪ੍ਰੇਮ। ਗੁਰਬਾਣੀ ਨਾਲ ਕਿੰਨਾ ਕੁ ਪਿਆਰ ਹੋਣਾ ਚਾਹੀਦਾ? ਪਾਤਸ਼ਾਹ ਕਹਿੰਦੇ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾ, ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾ, ਮੈਨੂੰ ਗੁਰੂ ਕੀ ਬਾਣੀ ਦਾ ਆਧਾਰ ਹੈ ਤੇ ਮੈਂ ਗੁਰਬਾਣੀ ਨਾਲ ਹੀ ਜੁੜਿਆ ਰਹਾਂ। ਐਸਾ ਪਿਆਰ ਗੁਰਬਾਣੀ ਨਾਲ ਸਿੱਖ ਦੇ ਹਿਰਦੇ ਚ ਹੋਵੇ, ਗੁਰਬਾਣੀ ਨਾਲ ਪ੍ਰੇਮ ਹੋਵੇ ਸਿੱਖ ਦੇ ਹਿਰਦੇ ਵਿਚ, ਕਿਉਂਕਿ ਗੁਰਬਾਣੀ ਪਰਮੇਸ਼ਰ ਹੈ, ਗੁਰਬਾਣੀ ਨਿਰੰਕਾਰ ਹੈ। ਔਰ ਗੁਰਬਾਣੀ ਕਿੰਨੀ ਪਿਆਰੀ ਹੈ ਸਾਨੂੰ, ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨ ਮਨ ਤੇ ਟਾਰੀ ਰੇ, ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ, ਖਿਨ ਰਾਮ ਗੁਰ ਗਮ ਹਰ ਦਮ ਨਹਿ ਜਾਮ ਹਰ ਕੰਠ ਨਾਨਕ ਓਰ ਹਾਰੀ ਰੇ, ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨ ਮਨ ਤੇ ਹਾਰੀ ਰੇ। ਗੁਰਬਾਣੀ ਨਾਲ ਇੰਨਾ ਪਿਆਰ ਹੋਵੇ ਤੇ ਸਤਿਗੁਰੂ ਜੀ ਗੁਰਬਾਣੀ ਨਾਲ ਪਿਆਰ ਕਰਨ ਵਾਸਤੇ ਨਿਤ ਹੋਕਾ ਦਿੰਦੇ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਗੁਰਬਾਣੀ ਨਾਲ ਪਿਆਰ, ਇੰਨਾ ਪਿਆਰ ਸਿਰ ਤੇ ਆਰਾ ਚੱਲ ਰਿਹਾ ਦੀਵਾਨ ਭਾਈ ਮਤੀ ਦਾਸ ਜੀ, ਤਨ ਚੀਰਿਆ ਜਾ ਰਿਹਾ ਆਰੇ ਨਾਲ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕਰ ਰਹੇ ਨੇ। ਦੋਵੇਂ ਸਰੀਰ ਦੋ ਹਿੱਸਿਆਂ ਵਿਚ ਵੰਡੇ ਗਏ ਸਰੀਰ ਤੇ ਜਪਜੀ ਸਾਹਿਬ ਦੀਆਂ ਪੌੜੀ ਪੜ੍ਹ ਰਹੇ ਨੇ, ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਨ, ਤੇ ਜਦੋਂ ਤੱਕ ਜਪਜੀ ਸਾਹਿਬ ਦਾ ਸੰਪੂਰਨ ਪਾਠ ਨਹੀਂ ਹੋਇਆ ਸਰੀਰ ਸ਼ਾਂਤ ਨਹੀਂ ਹੋਇਆ। ਸਾਰਾ ਪਾਠ ਦੋ ਹਿੱਸਿਆਂ ਵਿਚੋਂ ਆਵਾਜ਼ ਆਉਂਦੀ ਰਹੀ ਜਪਜੀ ਸਾਹਿਬ ਦੇ ਪਾਠ ਦੀ, ਬੰਦ ਬੰਦ ਕੱਟਿਆ ਜਾ ਰਿਹਾ ਭਾਈ ਮਨੀ ਸਿੰਘ ਸ਼ਹੀਦ ਦਾ ਤੇ ਸੁਖਮਣੀ ਸਾਹਿਬ ਦਾ ਪਾਠ ਕਰ ਰਹੇ ਨੇ, ਸੁਖਮਣੀ ਸਾਹਿਬ ਦੀ ਬਾਣੀ ਪੜ੍ਹ ਰਹੇ ਨੇ। ਜਦੋਂ ਸਾਰੇ ਬੰਦ ਬੰਦ ਕੱਟੇ ਗਏ ਤੇ ਸਲੋਕ ਪੜ੍ਹ ਰਹੇ ਸਨ, ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖਾ ਇਕ ਸਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ, ਤੇ ਕਹਿੰਦੇ ਸਾਰਾ ਬੰਦ ਬੰਦ ਸਰੀਰ ਕੱਟਿਆ ਗਿਆ ਤੇ ਰਹਿੰਦਾ ਸੁਖਮਣੀ ਸਾਹਿਬ ਦਾ ਪਾਠ ਭਾਈ ਮਨੀ ਸਿੰਘ ਦੇ ਬੰਦ ਬੰਦ ਵਿਚੋਂ ਹੋਇਆ ਸੰਪੂਰਨ ਪਾਠ। ਇਹ ਗੁਰਸਿੱਖ ਦੀ ਗੁਰਬਾਣੀ ਨਾਲ ਪ੍ਰੀਤ ਹੈ। ਮਹਾਰਾਜ ਗੁਰੂ ਕਲਗੀਧਰ ਕਹਿੰਦੇ ਮੇਰਾ ਸਿੱਖ ਗੁਰਬਾਣੀ ਨਾਲ ਪ੍ਰੇਮ ਕਰਕੇ ਰਹੇ, ਗੁਰਬਾਣੀ ਨਾਲ ਪ੍ਰੇਮ ਕਰੇ। ਦੁਬਾਰਾ ਪੜੋ ਜੀ,
ਗੁਰਬਾਣੀ ਸੋ ਪ੍ਰੇਮ ਕਰ ਮਨ ਰੱਪ ਗੂੜਾ ਰੰਗ।
ਗੁਰਬਾਣੀ ਦੇ ਨਾਲ ਪ੍ਰੇਮ ਕਰੇ, ਗੁਰਬਾਣੀ ਦੇ ਨਾਲ ਪਿਆਰ ਦੇ ਰੰਗ ਦੇ ਵਿਚ ਰੰਗਿਆ ਰਹੇ, ਔਰ ਮਨ ਰੱਪ ਗੂੜਾ ਰੰਗ, ਆਪਣੇ ਇਸ ਮਨ ਨੂੰ ਪਰਮੇਸ਼ਰ ਦਾ ਜਿਹੜਾ ਨਾਮ ਦਾ ਗੂੜਾ ਤੇ ਮਜੀਠ ਰੰਗ ਹੈ ਉਸ ਰੰਗ ਵਿਚ ਰੰਗ ਲੈ। ਪਾਇਆ ਰੰਗਣ ਜੇਤੀਆ ਪਿਆਰੇ, ਪਾਈਆ ਨਾਉ ਮਜੀਠ, ਰੰਗਣ ਵਾਲਾ ਜੇ ਰੰਗਾ ਸਾਹਿਬ ਐਸਾ ਰੰਗ ਨਾ ਡੀਠ, ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੇ ਪਾਸ ਧੂੜ ਤਿਨਾ ਕੀ ਜੇ ਮਿਲੇ ਜੀ, ਕਹੋ ਨਾਨਕ ਕੀ ਅਰਦਾਸ। ਧੂੜ ਤਿਨਾ ਕੀ ਜੇ ਮਿਲੇ ਜੀ ਕਹੋ, ਨਾਨਕ ਕੀ ਅਰਦਾਸ ਕਹਿੰਦੇ ਭਾਈ ਇਹੋ ਜਿਹੇ ਮਹਾਂਪੁਰਖਾਂ ਦੀ ਜਿਹੜੇ ਪਰਮੇਸ਼ਰ ਦੇ ਪਿਆਰ ਦੇ ਰੰਗ ਵਿਚ ਰੰਗੇ ਉਹਨਾਂ ਦੀ ਧੂੜ ਮੈਨੂੰ ਪ੍ਰਾਪਤ ਹੋਵੇ। ਮਜੀਠੇ ਰੰਗ ਦੇ ਵਿਚ ਸਿੰਘ ਨੇ ਖਾਲਸੇ ਨੇ ਆਪਣੇ ਮਨ ਨੂੰ ਇਸ ਨਾਮ ਦੇ ਗੂੜੇ ਰੰਗ ਵਿਚ ਰੰਗਣਾ ਹੈ। ਇਹ ਨਾਮ ਦਾ ਗੂੜਾ ਰੰਗ ਹੈ, ਹਰ ਨਾਮਾ ਹਰ ਰੰਗ ਹੈ, ਹਰ ਰੰਗ ਮਜੀਠਾ ਰੰਗ। ਇਸ ਹਰੀ ਦੇ ਨਾਮ ਦੇ ਗੂੜੇ ਰੰਗ ਦੇ ਵਿਚ ਆਪਣੇ ਇਸ ਮਨ ਨੂੰ ਰੰਗਣਾ ਹੈ।
ਹਮਰੋ ਹੈ ਉਪਦੇਸ਼ ਅਸ ਜੋ ਤਾਰੇ ਸੁਖ ਪਾਏ।
ਕਹਿੰਦੇ ਸਾਡਾ ਉਪਦੇਸ਼ ਹੈ ਖਾਲਸਾ ਜੀ, ਗੁਰੂ ਕਲਗੀਧਰ ਕਹਿੰਦੇ ਸਾਡਾ ਉਪਦੇਸ਼ ਹੈ। ਜਿਹੜਾ ਵੀ ਮਾਈ ਭਾਈ ਸਾਡੇ ਇਸ ਉਪਦੇਸ਼ ਨੂੰ ਆਪਣੇ ਹਿਰਦੇ ਚ ਧਾਰਨ ਕਰੇਗਾ ਉਹਨੂੰ ਸੁਖ ਦੀ ਪ੍ਰਾਪਤੀ ਹੋਵੇਗੀ, ਉਹ ਸੁਖੀ ਹੋ ਜਾਏਗਾ। ਜਿਹੜਾ ਸਾਡਾ ਉਪਦੇਸ਼ ਜੋ ਉੱਪਰ ਮਹਾਰਾਜ ਜੀ ਕਹਿੰਦੇ ਅਸੀਂ ਉਪਦੇਸ਼ ਦਿੱਤਾ ਹੈ, ਸਾਡੇ ਇਸ ਉਪਦੇਸ਼ ਨੂੰ ਕੋਈ ਵੀ ਮਾਈ ਭਾਈ ਜਿਹੜਾ ਵੀ ਸੁਣ ਕੇ ਧਾਰਨ ਕਰੇਗਾ ਉਹਨੂੰ ਸੁਖ ਦੀ ਪ੍ਰਾਪਤੀ ਹੋਵੇਗੀ।
ਵਧੇ ਖਾਲਸਾ ਜਗਤ ਮੈਂ ਸਭ ਅਵਨੀ ਪਰ ਛਾਏ।
ਕਹਿੰਦੇ ਮੇਰਾ ਖਾਲਸਾ ਇਸ ਜਗਤ ਵਿਚ ਵਧੇਗਾ, ਬਹੁਤ ਜ਼ਿਆਦਾ ਵਧੇਗਾ, ਔਰ ਮੇਰੇ ਖਾਲਸੇ ਨੂੰ ਇਸ ਧਰਤੀ ਦੇ ਸਾਰੇ ਸੁੱਖ ਪ੍ਰਾਪਤ ਹੋਣਗੇ। ਮੇਰਾ ਖਾਲਸਾ ਵਧੇਗਾ ਔਰ ਮੇਰੇ ਖਾਲਸੇ ਨੂੰ ਸਰਬ ਸੁੱਖਾਂ ਦੀ ਪ੍ਰਾਪਤੀ ਹੋਵੇਗੀ।
ਵਧੇ ਪੰਥ ਪਰ ਧਰਮ ਨੇ ਯਾਂ ਬਿਦ ਕਲਤਾ ਧਰਮ।
ਖਾਲਸਾ ਜੀ ਕਲਯੁਗ ਬਹੁਤ ਵੱਡਾ ਬਲੀ ਹੈ, ਪਾਤਸ਼ਾਹ ਕਹਿੰਦੇ ਇਸ ਕਲਯੁਗ ਵਿਚ ਪੰਥ ਤਾਂ ਬੜੇ ਚੱਲਣਗੇ, ਪੰਥ ਬੜੇ ਚੱਲਣਗੇ। ਕਲਕੀ ਅਵਤਾਰ ਵਿਚ ਮਹਾਰਾਜ ਜੀ ਨੇ ਲਿਖਿਆ ਵੀ ਕਈ ਪੰਥ ਤਾਂ ਇਹੋ ਜਿਹੇ ਨੇ ਆਉਣ ਵਾਲੇ ਸਮੇਂ ਵਿਚ ਵੀ ਸਵੇਰੇ ਚੱਲਿਆ ਕਰਨਗੇ ਸ਼ਾਮ ਨੂੰ ਖਤਮ ਹੋ ਜਾਇਆ ਕਰਨਗੇ। ਕੋਈ ਮਹੀਨਾ ਭਰ ਚੱਲਿਆ ਕਰੇਗਾ, ਕੋਈ ਦੋ ਮਹੀਨੇ, ਕੋਈ ਸਾਲ ਭਰ, ਪਰ ਇਹੋ ਜਿਹਾ ਆਲਮ ਆ ਜਾਏਗਾ ਵੀ ਸਵੇਰੇ ਚੱਲਣਗੇ ਸ਼ਾਮ ਨੂੰ ਖਤਮ। ਇੰਨੇ ਪੰਥ ਬਣਨਗੇ ਸੰਸਾਰ ਚ, ਪੰਥ ਤਾਂ ਵਧਣਗੇ ਕਲਯੁਗ ਵਿਚ ਪਰ ਧਰਮ ਨਹੀਂ ਵਧੇਗਾ, ਧਰਮ ਨਹੀਂ ਹੋਵੇਗਾ। ਹਾਂ ਰਾਹ ਬੜੇ ਵਿਖਾਣਗੇ ਲੋਕ, ਪੰਥ ਬੜੇ ਨਵੇਂ ਨਵੇਂ ਮਤੇ ਚਲਹਿਗੇ। ਮਹਾਰਾਜ ਜੀ ਕਹਿੰਦੇ ਨਵੇਂ ਨਵੇਂ ਮਤ ਚੱਲਣਗੇ ਪਰ ਧਰਮ ਨਹੀਂ ਹੋਵੇਗਾ। ਧਰਮੀ ਮਨੁੱਖ ਬਹੁਤ ਘੱਟ ਹੋਣਗੇ, ਕਲਯੁਗ ਦਾ ਇਹੋ ਜਿਹਾ ਵਰਤਾਰਾ, ਕਿਉਂਕਿ ਕਲਯੁਗ ਵਿਚ ਧਰਮ ਨਜ਼ਰ ਹੀ ਨਹੀਂ ਨਾ ਆਉਂਦਾ। ਕਲਯੁਗ ਵਿਚ ਧਰਮ ਪੰਖ ਕਰ ਉੱਡ ਰਿਹਾ ਵਾਲੀ ਹਾਲਤ ਹੁੰਦੀ। ਕੂੜ ਅਮਾਵ ਸੱਚ ਚੰਦਰਮਾ ਦਿਸਾ ਨਾਹੀ ਕਹਿ ਚੜਿਆ। ਇਹੋ ਜਿਹਾ ਆਲਮ ਬਣ ਜਾਂਦਾ ਕਲਯੁਗ ਦੇ ਵਿਚ ਪਾਤਸ਼ਾਹ ਕਹਿੰਦੇ ਪੰਥ ਬੜੇ ਚੱਲਣਗੇ ਪਰ ਧਰਮ ਦਾ ਵਾਧਾ ਨਹੀਂ ਹੋਵੇਗਾ। ਮੇਰੇ ਪੰਥ ਵਿਚ ਧਰਮ ਹੋਵੇਗਾ, ਖਾਲਸੇ ਪੰਥ ਵਿਚ ਧਰਮੀ ਹੋਵੇਗਾ ਜਿਹੜਾ ਉਪਦੇਸ਼ ਧਾਰਨ ਕਰੇਗਾ ਉੱਪਰ ਦੱਸਿਆ ਹੋਇਆ। ਓਦਾਂ ਹੋਰ ਵੀ ਬੜੇ ਪੰਥ ਚੱਲਣਗੇ ਪਰ ਉਨ੍ਹਾਂ ਵਿਚ ਧਰਮ ਨਹੀਂ ਵਧੇਗਾ, ਪੰਥ ਬੜੇ ਵਧਣਗੇ ਚੱਲਣਗੇ।
ਵਰਤੈ ਸਕਲ ਜਾਨ ਮੈਂ ਵਿਰਲਾ ਜਾਨ ਹੈ ਮਰਮ।
ਸਾਰੇ ਜਗਤ ਦੇ ਵਿਚ ਕਲਯੁਗ ਦਾ ਵਰਤਾਰਾ ਵਰਤੇਗਾ, ਕਲਯੁਗ ਦਾ ਬੜਾ ਭਿਆਨਕ ਰੂਪ ਜਿਹੜਾ ਘੋਰ ਰੂਪ ਹੈ ਉਹ ਸਾਰੇ ਸੰਸਾਰ ਵਿਚ ਵਰਤੇਗਾ, ਔਰ ਇਸ ਗੱਲ ਦੇ ਭੇਦ ਨੂੰ ਮਰਮ ਨੂੰ ਕੋਈ ਵਿਰਲਾ ਸਮਝੇਗਾ, ਕੋਈ ਵਿਰਲਾ ਜਾਣੇਗਾ।
ਕਰਤਾ ਹੁਕਮ ਹੋਏ ਹੋ ਹਮੈ ਤਬ ਕਲ ਜੋਰੇ ਹਾਥ।
ਕਰਤਾ ਪੁਰਖ ਦਾ ਜਦੋਂ ਸਾਨੂੰ ਹੁਕਮ ਹੋਇਆ ਪੰਥ ਸਾਜਣ ਦਾ, ਗੁਰੂ ਕਲਗੀਧਰ ਜੀ ਹੁਣ ਪੁਰਾਣੀ ਗੱਲ ਦੱਸਣ ਲੱਗੇ, ਕਹਿੰਦੇ ਜਦੋਂ ਅਸੀਂ ਪੰਥ ਸਾਜਿਆ ਉਸ ਵੇਲੇ ਕਲਯੁਗ ਆਇਆ ਸਾਡੇ ਕੋਲ ਹੱਥ ਜੋੜ ਕੇ। ਪਾਤਸ਼ਾਹ ਕਹਿੰਦੇ ਕਲਯੁਗ ਆਇਆ ਸੀ ਸਾਡੇ ਕੋਲ ਤੇ ਉਹ ਹੱਥ ਜੋੜ ਕੇ ਸਾਡੇ ਕੋਲ ਹਾਜ਼ਰ ਹੋਇਆ ਸੀ।
ਰਾਜ ਤੁਮਾਰੋ ਬੇਰ ਹਮ ਹਮੇ ਪੰਥ ਕੇ ਸਾਥ।
ਉਹਨੇ ਸਾਨੂੰ, ਕਿਉਂਕਿ ਕਲਯੁਗ ਗੁਰੂ ਨਾਨਕ ਸਾਹਿਬ ਨੂੰ ਵੀ ਮਿਲਿਆ, ਇਤਿਹਾਸ ਵਿਚ ਜੇਕਰ ਆਉਂਦਾ ਸੰਗਰੂਰ ਦੇ ਲਾਗੇ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਸਥਾਨ ਹੈ ਨਾਨਕਿਆਣਾ ਸਾਹਿਬ, ਇੱਥੇ ਗੁਰੂ ਨਾਨਕ ਪਾਤਸ਼ਾਹ ਦੀ ਕਲਯੁਗ ਨਾਲ ਭੇਟ ਹੋਈ ਹੈ, ਕਲਯੁਗ ਇੱਥੇ ਮਹਾਰਾਜ ਜੀ ਨੂੰ ਮਿਲਿਆ। ਇੱਥੇ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਉਚਾਰੇ ਸੀ, ਮੋਤੀ ਤਾਂ ਮੰਦਰ ਉਸਰੈ ਰਤਨੀ ਤਾਂ ਹੋਹੇ ਜੜਾਓ, ਕਸਤੂਰ ਕੰਗੂ ਅਗਰ ਚੰਦਨ ਲੀਪ ਆਵੈ ਚਾਓ, ਮਤ ਦੇਖ ਭੂਲਾਂ ਵਿਸਰੈ ਤੇਰਾ ਚਿਤ ਨਾ ਆਵੈ ਨਾਓ। ਇਹ ਕਲਯੁਗ ਦੇ ਨਾਲ ਵਾਰਤਾਲਾਪ ਕਰਦਿਆਂ ਮਹਾਰਾਜ ਜੀ ਨੇ ਉਚਾਰਿਆ ਸੀ। ਕਲਗੀਧਰ ਜੀ ਨੂੰ ਵੀ ਕਲਯੁਗ ਮਿਲਿਆ ਤੇ ਹੋਰ ਵੀ ਇਤਿਹਾਸ ਵਿਚ ਜ਼ਿਕਰ ਆਉਂਦਾ ਵੀ ਸਮੇਂ ਸਮੇਂ ਕਲਯੁਗ ਗੁਰੂ ਸਾਹਿਬ ਦੇ ਚਰਨਾਂ ਚ ਬੇਨਤੀ ਕਰਦਾ ਰਿਹਾ। ਤੋ ਕਲਯੁਗ ਮਹਾਰਾਜ ਗੁਰੂ ਨਾਨਕ ਸਾਹਿਬ ਗੁਰੂ ਕਲਗੀਧਰ ਜੀ ਕਹਿੰਦੇ ਸਾਨੂੰ ਆ ਕੇ ਮਿਲਿਆ ਤੇ ਉਹਨੇ ਬੇਨਤੀ ਕੀਤੀ ਕਿ ਮਹਾਰਾਜ ਮੇਰੇ ਸਮੇਂ ਦੇ ਵਿਚ ਤੁਹਾਡੇ ਪੰਥ ਦਾ ਰਾਜ ਹੋਣਾ, ਉਧਰ ਮੇਰਾ ਵੀ ਰਾਜ ਹੈ। ਕਲਯੁਗ ਕਹਿੰਦਾ ਮੇਰਾ ਵੀ ਰਾਜ ਹੋਣਾ ਤੇ ਤੁਹਾਡੇ ਪੰਥ ਦਾ ਵੀ ਰਾਜ ਹੋਣਾ। ਇਸ ਕਰਕੇ ਮਹਾਰਾਜ ਮੇਰੀ ਇਹ ਬੇਨਤੀ ਹੈ ਵੀ ਤੁਸੀਂ ਮੈਨੂੰ ਆਪਣੇ ਪੰਥ ਵਿਚ ਮਿਲਾ ਲਓ, ਆਪਣੇ ਪੰਥ ਨਾਲ ਮੇਰੀ ਸਾਂਝ ਕਰਾ ਦਿਓ ਕਿ ਤਾਂ ਜੋ ਤੁਹਾਡੇ ਪੰਥ ਨਾਲ, ਕਿਉਂਕਿ ਤੁਹਾਡੇ ਪੰਥ ਦਾ ਵੀ ਰਾਜ ਉਧਰ ਮੇਰਾ ਵੀ ਰਾਜ, ਦੋਵੇਂ ਅਸੀਂ ਮਿਲ ਕੇ ਰਹੀਏ, ਤੁਹਾਡੇ ਪੰਥ ਨਾਲ ਮੈਂ ਮਿਲ ਕੇ ਰਹਾਂ, ਇਹ ਤੁਸੀਂ ਕਿਰਪਾ ਕਰ ਦਿਓ। ਗੁਰੂ ਕਲਗੀਧਰ ਕਹਿੰਦੇ ਕਲਯੁਗ ਨੇ ਇਸ ਤਰ੍ਹਾਂ ਸਾਨੂੰ ਬੇਨਤੀ ਕੀਤੀ।
ਜਗਨਨਾਥ ਕੀ ਠੋਰ ਮੋ ਦੁਆਰਕਾ ਮੈਂ ਰਨ ਛੋਰ।
ਕਲਯੁਗ ਨੇ ਕਿਹਾ ਮਹਾਰਾਜ ਜੀ ਕਹਿੰਦੇ ਸਾਨੂੰ ਕਿ ਮਹਾਰਾਜ ਮੈਂ ਤਾਂ ਜਗਨਨਾਥ ਜਿਹੜੀ ਪੁਰੀ ਹੈ, ਜਗਨਨਾਥ ਦਾ ਮੰਦਰ, ਉੱਥੇ ਵੀ ਮੈਨੂੰ ਭਗਵਾਨ ਜਗਨਨਾਥ ਨੇ ਜਗ੍ਹਾ ਦਿੱਤੀ ਹੈ, ਦੁਆਰਕਾ ਦੇ ਵਿਚ ਵੀ ਭਗਵਾਨ ਕ੍ਰਿਸ਼ਨ ਨੇ ਮੈਨੂੰ ਜਗ੍ਹਾ ਦਿੱਤੀ ਹੈ, ਉਥੇ ਰਣਛੋੜ ਭਗਵਾਨ ਜਿਹੜਾ ਉਹਦੇ ਕੋਲ ਮੇਰਾ ਨਿਵਾਸ ਹੈ, ਉਥੇ ਵੀ ਮੇਰੀ ਨਿਵਾਸ ਜਗ੍ਹਾ ਹੈ।
ਕਾਸ਼ੀ ਵਿਸ਼ਵਨਾਥ ਮੈਂ ਕੁਰ ਮੈਂ ਧਰਮ ਨਿਓਰ।
ਕਾਸ਼ੀ ਵਿਚ ਜਿਹੜਾ ਵਿਸ਼ਵਨਾਥ ਦਾ ਮੰਦਰ, ਕਾਸ਼ੀ ਵਿਸ਼ਵਨਾਥ ਦਾ, ਉਥੇ ਵੀ ਮੇਰਾ ਨਿਵਾਸ ਹੈ, ਉਥੇ ਵੀ ਭਗਵਾਨ ਨੇ ਮੈਨੂੰ ਵਾਸਾ ਦਿੱਤਾ। ਤੇ ਫਿਰ ਕੁਰੂਕਸ਼ੇਤਰ ਦੇ ਵਿਚ, ਉਥੇ ਵੀ ਮੈਨੂੰ ਪਰਮੇਸ਼ਰ ਨੇ, ਭਗਵਾਨ ਨੇ ਨਿਵਾਸ ਦਿੱਤਾ ਹੈ। ਕਲਯੁਗ ਕਹਿੰਦਾ ਵੀ ਇਹ ਜਿਹੜੇ ਤੀਰਥ ਨੇ, ਇਨ੍ਹਾਂ ਤੀਰਥਾਂ ਦੇ ਉੱਤੇ ਮੇਰਾ ਨਿਵਾਸ ਹੈ, ਭਗਵਾਨ ਨੇ ਮੈਨੂੰ ਇਹ ਜਗ੍ਹਾ ਦਿੱਤੀ ਹੋਈ ਹੈ, ਇਨ੍ਹਾਂ ਤੀਰਥਾਂ ਵਿਚ ਮੈਨੂੰ ਵਸੇਬਾ ਦਿੱਤਾ ਹੋਇਆ। ਹੈ ਗੁਰੂ ਕਲਗੀਧਰ ਜੀ, ਤੁਸੀਂ ਵੀ ਕਿਰਪਾ ਕਰੋ ਵੀ ਮੈਂ ਤੁਹਾਡੇ ਪੰਥ ਵਿਚ ਵੀ ਵਸਾਂ, ਤੁਹਾਡੇ ਪੰਥ ਦੇ ਵਿਚ ਵੀ ਮੇਰੀ ਸਾਂਝ ਹੋਵੇ, ਤੁਹਾਡੇ ਪੰਥ ਨਾਲ ਵੀ ਮੇਰਾ ਮੇਲ ਮਿਲਾਪ ਹੋਵੇ, ਇਹ ਤੁਸੀਂ ਕਿਰਪਾ ਕਰੋ।
ਤੈਸੇ ਤੁਮ ਮਮ ਰਾਖੀਓ ਸਕਲ ਕਰੋਂਗਾ ਕਾਜ।
ਮਹਾਰਾਜ ਜਿਵੇਂ ਉਨ੍ਹਾਂ ਸਾਰਿਆਂ ਭਗਵਾਨਾਂ ਨੇ ਮੈਨੂੰ ਆਪਣੇ ਕੋਲ ਜਗ੍ਹਾ ਦਿੱਤੀ, ਇਸੇ ਤਰ੍ਹਾਂ ਤੁਸੀਂ ਵੀ ਮੈਨੂੰ ਆਪਣੇ ਪੰਥ ਚ ਰੱਖੋ, ਮੈਂ ਤੁਹਾਡੇ ਸਾਰੇ ਕੰਮ ਕਰਾਂਗਾ। ਸਕਲ ਕਰੂੰਗਾ ਕਾਜ, ਮੈਂ ਤੁਹਾਡੇ ਸਾਰੇ ਕੰਮ ਕਰਾਂਗਾ, ਇਹ ਮੇਰੇ ਤੇ ਕਿਰਪਾ ਕਰੋ।
ਸਕਲ ਲੋਕ ਮੈਂ ਜਾਣੀਓ ਮੋਰ ਤੁਮਾਰੋ ਰਾਜ।
ਸਾਰੇ ਲੋਕਾਂ ਵਿਚ ਜਾਣਿਆ ਜਾਏਗਾ ਵੀ ਇਕ ਪਾਸੇ ਤੁਹਾਡਾ ਤੇ ਤੁਹਾਡੇ ਪੰਥ ਦਾ ਰਾਜ ਹੈ, ਦੂਜੇ ਪਾਸੇ ਮੇਰਾ ਰਾਜ, ਮੈਂ ਕਲਯੁਗ ਹਾਂ, ਕਲਯੁਗ ਦਾ ਵੀ ਰਾਜ ਹੈ। ਖਾਲਸਾ ਜੀ, ਕਲਯੁਗ ਭਾਵੇਂ ਸਰੀਰ ਵਾਲਾ ਹੋਵੇ ਨਾ ਹੋਵੇ, ਇਹ ਇਕ ਵੱਖਰੀ ਵਿਸ਼ੇ ਦੀ ਗੱਲ ਹੈ, ਪਰ ਇਕ ਵਾਰਤਾਲਾਪ ਕਰਨ ਵਾਸਤੇ ਉਹਦੀ ਕਲਪਨਾ ਵੀ ਕਰਨੀ ਪੈਂਦੀ ਹੈ, ਕਲਪਨਾ ਕਰਕੇ ਉਹਨੂੰ ਬਣਾਉਣਾ ਪੈਂਦਾ, ਤਾਂ ਹੀ ਉਹ ਗੱਲ ਸਮਝ ਵਿਚ ਆਉਂਦੀ ਹੈ, ਗੱਲ ਨੂੰ ਸਮਝਾਉਣ ਵਾਸਤੇ ਉਸ ਤਰੀਕੇ ਦੀ ਉਹਨੂੰ ਅਪਣਾਇਆ ਜਾਂਦਾ। ਹਾਲਾਂਕਿ ਕਲਯੁਗ ਸਮੇਂ ਦਾ ਨਾਂ ਹੈ, ਕਿ ਸਮਾਂ ਜਿਹੜਾ ਉਹ ਸਮਾਂ ਜਿਸ ਤਰ੍ਹਾਂ ਦਾ ਹੋ ਜਾਂਦਾ, ਪਾਪੀ ਲੋਕ ਹੋ ਜਾਂਦੇ ਨੇ, ਸੋਈ ਚੰਦ ਚੜ੍ਹੈ ਸਿਤਾਰੇ ਸੋਈ ਦਿਨਵੀਰ ਤਪਤ ਰਹਿ। ਕਲਯੁਗ ਵਿਚ ਵੀ ਉਹ ਸਮੇਂ ਦਾ ਹੇਰ ਫੇਰ ਆ, ਜਿਵੇਂ ਜਾਂ ਚੰਦ ਤਾਰੇ ਉਹੀ ਰਹਿੰਦੇ ਨੇ, ਬਸ ਜੀਵਾਂ ਦਾ ਸੁਭਾਅ ਬਦਲਦਾ ਹੈ, ਤੇ ਉਹਨੂੰ ਸਮਝਣ ਵਾਸਤੇ ਇਕ ਪਾਤਰ ਬਣਾਉਣੇ ਪੈਂਦੇ ਨੇ, ਜਿਵੇਂ ਨਾਵਲ ਲਿਖੇ ਜਾਂਦੇ ਨੇ ਨਾ, ਨਾਵਲਾਂ ਦੇ ਪਾਤਰ ਹੁੰਦੇ ਨੇ, ਇੱਦਾਂ ਪਾਤਰ ਬਣਾਏ ਜਾਂਦੇ ਨੇ, ਇਹ ਵੀ ਇਕ ਪਾਤਰ ਬਣਾਇਆ ਹੈ। ਤੇ ਕਲਯੁਗ ਸਰੀਰ ਧਾਰ ਵੀ ਸਕਦਾ ਗੁਰੂ ਸਾਹਿਬ ਦੇ ਸਾਹਮਣੇ, ਐਸੀ ਕੋਈ ਇਹਦੇ ਵਿਚ ਸੰਸਾ ਵੀ ਨਹੀਂ ਕਰ ਸਕਦੇ ਆਪਾਂ ਕਿ ਹੋਇਆ ਹੀ ਨਹੀਂ, ਉਹ ਆ ਵੀ ਸਕਦਾ, ਆਇਆ ਵੀ ਹੋਏਗਾ, ਮਹਾਰਾਜ ਜੀ ਦੇ ਚਰਨਾਂ ਵਿਚ ਹਾਜ਼ਰ ਵੀ ਹੋਇਆ ਹੈ। ਪਰ ਕਈ ਲੋਕ ਜਿਵੇਂ ਸੰਦੇਹ ਕਰਦੇ ਨੇ ਵੀ ਇਹ ਕਿਵੇਂ ਹੋ ਸਕਦਾ ਵੀ ਕਲਯੁਗ ਦੇਹ ਧਾਰ ਕੇ ਆਇਆ ਹੋਵੇ, ਉਥੇ ਸੰਸਾ ਕਰਨਾ ਵਾਜਬ ਨਹੀਂ ਹੈ, ਉਹ ਇੰਨਾ ਸਮਝ ਲੈਣ ਕੇ ਪਾਤਰ ਬਣਾਏ ਨੇ। ਪਰ ਜੇ ਕਿਸੇ ਨੇ ਪੂਰਨ ਸ਼ਰਧਾ ਭਾਵਨਾ ਰੱਖਣੀ, ਗੁਰੂ ਸਾਹਿਬ ਸਮਰੱਥ ਨੇ, ਕਿਸੇ ਨੂੰ ਵੀ ਬੁਲਾ ਸਕਦੇ ਨੇ, ਸਮਾਂ ਸਤਿਗੁਰਾਂ ਦੇ ਕੰਟਰੋਲ ਚ ਨਾ, ਜੇ ਕਲਯੁਗ ਸਮਾਂ ਵੀ ਹੈ ਤੇ ਸਮੇਂ ਨੂੰ ਸਤਿਗੁਰੂ ਜੀ ਨੇ ਆਪਣੇ ਕੰਟਰੋਲ ਚ ਰੱਖਿਆ ਹੋਇਆ, ਜਦੋਂ ਚਾਹੇ ਉਹਨੂੰ ਮਰਜ਼ੀ ਆਪਣੇ ਕੋਲ ਬੁਲਾ ਸਕਦੇ ਨੇ। ਤੋ ਕਲਯੁਗ ਕਹਿ ਰਿਹਾ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਿ ਸਤਿਗੁਰੂ ਜੀ ਤੁਸੀਂ ਵੀ ਕਿਰਪਾ ਕਰਕੇ ਮੈਨੂੰ ਆਪਣੇ ਕੋਲ ਰੱਖੋ, ਇਕ ਪਾਸੇ ਤੁਹਾਡਾ ਤੇ ਤੁਹਾਡੇ ਪੰਥ ਦਾ ਰਾਜ ਹੈ, ਇਹ ਜਗਤ ਵਿਚ ਪ੍ਰਗਟ ਹੈ, ਦੂਜੇ ਪਾਸੇ ਮੇਰਾ ਰਾਜ ਹੈ, ਇਹ ਵੀ ਸਾਰੇ ਜਗਤ ਵਿਚ ਪ੍ਰਗਟ ਹੈ।
ਤਬ ਹਮ ਐਸੇ ਕਯੋ ਤੈ ਤੁਮਕੋ ਕਰਨੀ ਸਿੱਧ।
ਮਹਾਰਾਜ ਗੁਰੂ ਕਲਗੀਧਰ ਜੀ ਕਹਿੰਦੇ ਜਦੋਂ ਸਾਨੂੰ ਕਲਯੁਗ ਨੇ ਇਹ ਗੱਲ ਕਹੀ ਨਾ, ਤੇ ਸੁਣ ਕੇ ਅਸੀਂ ਮਹਾਰਾਜ ਜੀ ਨੂੰ ਪੁੱਛਿਆ, ਕਲਗੀਧਰ ਕਹਿੰਦੇ ਕਲਯੁਗ ਨੂੰ ਅਸੀਂ ਪੁੱਛਿਆ ਕਿ ਹੇ ਕਲਯੁਗ ਇਹ ਦੱਸ ਵੀ ਤੇਰੇ ਸਮੇਂ ਵਿੱਚ ਕਿਹੜੀ ਕਰਨੀ ਸਿੱਧ ਹੋਵੇਗੀ, ਭਾਵ ਕਿਸ ਕਰਨੀ ਨਾਲ ਤੂੰ ਫਲ ਦੀ ਪ੍ਰਾਪਤੀ ਹੋਵੇਗੀ, ਤੇਰੇ ਸਮੇਂ ਚ ਕਿਹੜੀ ਕਰਨੀ ਦੀ ਸਿੱਧੀ ਹੋਵੇਗੀ, ਕਿਹੜੀ ਕਰਨੀ ਜਿਹੜੀ ਆ ਉਹ ਚੰਗੀ ਹੋਵੇਗੀ, ਉਹ ਤੂੰ ਸਾਨੂੰ ਦੱਸ। ਜਿਵੇਂ ਸਤਯੁਗ ਦਾ ਧਰਮ ਸੀ, ਤ੍ਰੇਤੇ ਦਾ ਧਰਮ ਸੀ, ਦੁਆਪਰ ਦਾ ਧਰਮ ਸੀ, ਉਹਨਾਂ ਚ ਕਰਨੀਆਂ ਪ੍ਰਧਾਨ ਸੀ, ਹੇ ਕਲਯੁਗ ਤੂੰ ਦੱਸ ਵੀ ਤੇਰੇ ਸਮੇਂ ਚ ਕਿਹੜੀ ਕਰਨੀ ਸਿੱਧ ਹੋਵੇਗੀ।
ਬੋਲਾ ਕਰਨੀ ਨਾਏ ਕੋ ਕਰੋ ਨਾਮ ਕੀ ਬ੍ਰਿਧ।
ਮਹਾਰਾਜ ਜੀ ਕਹਿੰਦੇ ਜਦੋਂ ਅਸੀਂ ਕਲਯੁਗ ਨੂੰ ਪੁੱਛਿਆ ਵੀ ਤੇਰੇ ਸਮੇਂ ਚ ਕਿਹੜੀ ਕਰਨੀ ਹੋਵੇਗੀ ਸਿੱਧ, ਮਹਾਰਾਜ ਜੀ ਕਹਿੰਦੇ ਫਿਰ ਕਲਯੁਗ ਬੋਲਿਆ, ਸਾਨੂੰ ਕਹਿਣ ਲੱਗਾ ਕਿ ਮਹਾਰਾਜ ਮੇਰੇ ਸਮੇਂ ਵਿਚ ਕੋਈ ਕਰਨੀ ਸਿੱਧ ਨਹੀਂ ਹੋਵੇਗੀ, ਕੋਈ ਕਰਨੀ, ਭਾਵੇਂ ਉਹ ਤੀਰਥ ਇਸ਼ਨਾਨ ਹੈ, ਭਾਵੇਂ ਉਹ ਪੂਜਾ ਹੈ, ਅਰਚਨਾ ਹੈ, ਜਿਸ ਤਰ੍ਹਾਂ ਦੇ ਵੀ ਕਰਮ ਕਾਂਡ ਨੇ ਉਹ ਕੋਈ ਵੀ ਸਿੱਧ ਨਹੀਂ ਹੋਣਗੇ, ਮੇਰੇ ਸਮੇਂ ਵਿਚ ਕੇਵਲ ਇੱਕ ਪਰਮੇਸ਼ਰ ਦੇ ਨਾਮ ਦਾ ਵਾਧਾ ਹੋਵੇਗਾ, ਕਰਨੀ ਕੋਈ ਪ੍ਰਧਾਨ ਨਹੀਂ ਹੋਵੇਗੀ, ਕੇਵਲ ਨਾਮ ਜਪਿਆ ਵਧੇਗਾ, ਨਾਮ ਜਪਿਆ ਹੀ ਸਿੱਧ ਹੋਵੇਗਾ, ਹੋਰ ਕੋਈ ਕਰਨੀ ਮੇਰੇ ਸਮੇਂ ਚ ਨੀ ਮੈਂ ਚੱਲਣ ਦੇਣੀ, ਮੇਰਾ ਇੰਨਾ ਜ਼ੋਰ ਹੈ, ਹੋਰ ਕਿਸੇ ਕਰਨੀ ਨੂੰ ਮੈਂ ਚੱਲਣ ਹੀ ਨਹੀਂ ਦੇਣਾ, ਪਰ ਨਾਮ ਤੇ ਮੇਰਾ ਜ਼ੋਰ ਨਹੀਂ ਚੱਲਦਾ, ਪਰਮੇਸ਼ਰ ਦਾ ਜਿਹੜਾ ਨਾਮ ਹੈ ਉਹਦੇ ਤੇ ਮੇਰਾ ਜ਼ੋਰ ਨਹੀਂ ਚੱਲਦਾ, ਇਸ ਕਰਕੇ ਮੇਰੇ ਸਮੇਂ ਵਿਚ ਨਾਮ ਹੀ ਫਲੀ ਭੂਤ ਹੋਵੇਗਾ। ਗੁਰਬਾਣੀ ਦਾ ਵੀ ਬਚਨ ਹੈ, ਅਬ ਕੱਲੂ ਆਇਓ ਰੇ ਇੱਕ ਨਾਮ ਬੋ ਬਹੋ, ਹੁਣ ਕਲਯੁਗ ਦਾ ਸਮੇਂ, ਇਸ ਕਲਯੁਗ ਵਿਚ ਕੇਵਲ ਇੱਕ ਨਾਮ ਦਾ ਹੀ ਬੀਜ ਬੀਜਿਆ ਫਲੀ ਭੂਤ ਹੋਵੇਗਾ। ਅੱਗੇ ਕਲੀ ਨਾਮਾ ਉਚਾਰਿਆ ਜਾ ਰਿਹਾ, ਕਲ ਨਾਮਾ ਵੀ ਕਹਿੰਦੇ ਨੇ ਇਹਨੂੰ, ਜਿਵੇਂ ਕਰਨੀ ਨਾਮਾ ਹੈ, ਨਸੀਹਤ ਨਾਮਾ ਹੈ, ਇਸੇ ਤਰ੍ਹਾਂ ਇਹ ਕਲ ਨਾਮਾ ਹੈ, ਮੁਕਤੀ ਨਾਮਾ ਆਇਆ ਸੀ ਪਿੱਛੇ, ਕਲ ਨਾਮਾ ਹੈ ਤੇ ਕਲ ਨਾਮਾ ਉਚਾਰਿਆ ਜਾ ਰਿਹਾ ਤੇ ਕਲਯੁਗ ਦੱਸ ਰਿਹਾ ਵੀ ਮੈਂ ਕੀ ਕਰ ਸਕਦਾ। ਗੁਰੂ ਕਲਗੀਧਰ ਨਾਲ ਬਚਨ ਬਿਲਾਸ ਹੋ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਮਹਾਰਾਜ ਜੀ ਦਾ ਪਵਿੱਤਰ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਹੇ ਅਚੁੱਤ ਹੇ ਪਾਰ ਬ੍ਰਹਮ
ਅਗਨਾਸੀ ਅਗਨਾਸ,
ਹੇ ਪੂਰਨ ਹੇ ਸਰਬਮੈ
ਪੰਜਨ ਗੁਣ ਤਾਸ,
ਹੇ ਸੰਗੀ ਹੇ ਨਿਰੰਕਾਰ,
ਹੇ ਨਿਰਗੁਣ ਸਭ ਟੇਤ,
ਹੇ ਗੋਬਿੰਦ ਹੇ ਗੁਣ ਨਿਧਾਨ,
ਹੇ ਸਦਾ ਬਵੇਕ,
ਹੇ ਅਪਰੰਪਰ ਹਰ ਹਰੇ, ਹੇ ਸੰਤ ਕੈ ਸਦਾ ਸੰਗ,
ਸਾਰਾ ਆਧਾਰ
ਹੇ ਠਾਕੁਰ ਹੋ ਦਾਸ ਰੋ,
ਨਿਰਗੁਣ ਗੁਣ ਨਹੀਂ ਕੋਈ,
ਨਾਨਕ ਦੀਜਾ ਨਾਮ ਦਾਨ,
ਕੋਈ ਐ ਪਰੋਏ
ਆਏ ਪ੍ਰਭ ਸ਼ਰਣਾਗਤੀ,
ਕਿਰਪਾ ਨਿਤ ਦਿਆਲ,
ਏਕ ਅਖਰ ਹਰ ਮਨ ਬਸਤ,
ਨਾਨਕ ਹੋਤ ਨਿਆਲ,
ਵਾਹਿਗੁਰੂ ਨਾਮ ਜਹਾਜ ਹੈ,
ਪਾਰ
ਜੋ ਸ਼ਰਦਾ ਕਰ ਸੇਵੰਦੇ,
ਗੁਰ ਪਾਰੇ ਉਤਾਰਨ ਆਰ,
ਵਾਹਿਗੁਰੂ ਨਾਮ ਜਹਾਜ ਹੈ,
ਚੜੇ ਸੋ ਤੇਰੇ ਪਾਰ
ਜੋ ਸ਼ਰਦਾ ਕਰ ਸੇਵੰਦੇ,
ਗੁਰ ਪਾਰੇ ਉਤਾਰਨ ਆਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।